And now, news takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ, ਤੁਸੀਂ ਸੁਣਾਓ?
ਵਧੀਆ ਵਾਸੂ, ਠੀਕ ਠਾਕ ਆ। ਮੌਸਮ ਬਦਲ ਰਿਹਾ, ਸਿਆਸੀ ਮੌਸਮ।
ਮੌਸਮ ਨੇ ਕਾਫੀ ਅੱਜ ਫਲਿਪ ਫਲੋਪ ਕਰਨਾ ਜੀ।
ਹਾਂ, ਸਿਆਸੀ ਮੌਸਮ ਵੀ ਬਦਲ ਰਿਹਾ। ਸਿਆਸੀ ਮੌਸਮ ਦੇਖ ਕੇ ਕਿਤੇ ਮੌਸਮ ਤੇ ਨਹੀਂ ਬਦਲ ਰਿਹਾ,
ਫਲਿਪ ਫਲੋਪ
ਫਲਿਪ ਫਲੋਪ।
ਕੱਲ ਕੈਨੇਡਾ ਦੇ ਵਿੱਚ ਫਲਿਪ ਫਲੋਪ ਦਿਵਸ ਮਨਾਇਆ ਗਿਆ।
ਹਾਂ, ਕੱਲ ਕੀ ਤਰੀਕ ਸੀ? ਕੱਲ 12 ਸਤੰਬਰ, ਉਹਨੂੰ ਫਲਿਪ ਫਲੋਪ ਡੇ ਰੱਖ ਲਓ। ਸ਼ੁਰੂਆਤ ਇਹਦੀ ਕੀਤੀ ਜਗਮੀਤ ਸਿੰਘ ਨੇ ਵੈਸੇ।
ਹਾਂਜੀ,
ਹੈ ਨਾ, ਮੁੱਢ
ਉੱਥੋਂ ਗੱਲ ਸ਼ੁਰੂ ਕਰ,
ਮੁੱਢ ਉੱਥੋਂ ਬੰਨਿਆ ਗਿਆ, ਗੱਲ ਉੱਥੋਂ ਸ਼ੁਰੂ ਕਰ ਹੀ ਲਈ ਹੈ ਹੁਣ ਜੇ। ਸੋ ਕੱਲ ਜਗਮੀਤ ਸਿੰਘ ਨੇ ਇਹ ਆਖਿਆ ਪਹਿਲਾਂ, ਕਹਿੰਦੇ ਵੀ ਦੇਖੋ ਜਿਹੜਾ ਕਾਰਬਨ ਟੈਕਸ ਵਾਲਾ ਪਲਾਨ ਹੈਗਾ, ਕਹਿੰਦੇ ਵੀ ਅਸੀਂ ਆਪਣਾ ਕਲਾਈਮੇਟ ਪਲਾਨ ਤਿਆਰ ਕਰਦੇ ਪਏ ਹਾਂ ਅਤੇ ਉਹਦੇ ਉਹਨੂੰ ਅਸੀਂ ਆਉਂਦੇ ਮਹੀਨਿਆਂ ਦੇ ਵਿੱਚ ਰਿਲੀਜ਼ ਕਰਾਂਗੇ। ਉਹਨਾਂ ਨੇ ਦੋਨੋਂ ਲਿਬਰਲਸ ਦਾ ਅਤੇ ਕੰਜ਼ਰਵੇਟਿਵ ਦਾ ਦੋਹਾਂ ਦਾ ਉਹਨਾਂ ਨੇ ਪਹਿਲਾਂ ਦੋਨਾਂ ਨੂੰ ਝਾੜ ਪਾਈ ਆ। ਅਤੇ ਨਾਲ ਹੀ ਉਹਨਾਂ ਨੇ ਇਹ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਜਿਹੜਾ ਤੁਹਾਡਾ ਕਲਾਈਮੇਟ ਪਲਾਨ ਹੈਗਾ ਉਹਦੇ ਵਿੱਚ ਕਾਰਬਨ ਟੈਕਸ ਦੀ ਕੀ ਥਾਂ ਹੋਏਗੀ, ਹੀ ਵਾਜ਼ ਵੈਰੀ ਨੋਨ ਕਮਿਟਲ ਅਬਾਊਟ ਦਾ ਕਾਰਬਨ ਟੈਕਸ। ਜਦੋਂ ਬਸ ਉਹਦੀ ਗੱਲ ਉੱਥੋਂ ਸ਼ੁਰੂ ਹੋਈ, ਉਸ ਤੋਂ ਬਾਅਦ ਫਿਰ ਇਹ ਫਿਰ ਜੌਨ ਰੋਸਟੈਡ ਨੇ ਇੱਕ ਟਵੀਟ ਦਾਗ ਦਿੱਤੀ ਕਿ ਹੁਣ ਜਿਹੜੇ ਡੇਵੀ ਡੀ ਬੀ ਹਨ ਇੱਥੇ ਪ੍ਰੀਮੀਅਰ, ਵੀ ਕਿਉਂਕਿ ਫੈਡਰਲ ਐਨ ਡੀ ਪੀ ਵਾਲੇ ਪਾਸਿਓਂ ਜਗਮੀਤ ਸਿੰਘ ਨੇ ਗੱਲ ਆਖ ਦਿੱਤੀ ਆ ਕਿ ਉਹ ਕਾਰਬਨ ਟੈਕਸ ਨੂੰ ਬਾਰੇ ਵਿਚਾਰ ਕਰਨਗੇ, ਇੱਥੇ ਇਹਨਾਂ ਨੂੰ ਵੀ ਸੋਚਣਾ ਚਾਹੀਦਾ।
ਸੋ ਯਾ, ਜੇ ਆਪਾਂ ਪਹਿਲਾਂ ਜਗਮੀਤ ਸਿੰਘ ਦੀ ਗੱਲ ਜਗਮੀਤ ਸਿੰਘ ਨੇ ਐਗਜੈਕਟਲੀ ਕਿਹਾ ਕਿ ਕੁਝ ਹੋਇਆ
ਜੀ।
ਸੋ ਜਗਮੀਤ ਸਿੰਘ ਕੱਲ੍ਹ ਐਨ ਡੀ ਪੀ ਦੀ ਜਿਹੜੀ ਕੌਕਸ ਰਿਟਰੀਟ ਚੱਲਦੀ ਹੈ ਮੌਂਟਰੀਅਲ ਦੇ ਵਿੱਚ, ਉਹਦਾ ਕੱਲ੍ਹ ਆਖਰੀ ਦਿਨ ਸੀ
ਜੀ, ਲਾਸਟ ਡੇ।
ਤੇ ਉਸ ਤੋਂ ਬਾਅਦ ਉਹ ਮੀਡੀਆ ਨਾਲ ਗੱਲਬਾਤ ਕਰ ਰਹੇ ਸੀ ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਕਿਹਾ, ਕਹਿੰਦੇ ਵੀ ਜਿਹੜਾ ਇਹ ਐਗਜ਼ਿਸਟਿੰਗ ਕਲਾਈਮੇਟ ਐਕਸ਼ਨ ਪਲਾਨ ਹੈ ਲਿਬਰਲ ਸਰਕਾਰ ਦਾ, ਵੀ ਇਹ ਠੀਕ ਨਹੀਂ ਹੈ ਤੇ ਅਸੀਂ ਹੁਣ ਆਪਣਾ ਵੱਖਰਾ ਇੱਕ ਕਲਾਈਮੇਟ ਚੇਂਜ ਪਲਾਨ ਕਹਿੰਦੇ ਤਿਆਰ ਕਰ ਰਹੇ ਹਾਂ, ਆਉਣ ਵਾਲੇ ਮਹੀਨਿਆਂ ਦੇ ਵਿੱਚ ਅਸੀਂ ਉਹਨੂੰ ਜਨਤਕ ਕਰਾਂਗੇ। ਕਹਿੰਦੇ ਜਿਹੜਾ ਐਗਜ਼ਿਸਟਿੰਗ ਪਲਾਨ ਹੈ ਸਾਡਾ ਪਲਾਨ ਉਸ ਤੋਂ ਵੱਖਰਾ ਹੋਏਗਾ, ਅਸੀਂ ਨਹੀਂ ਚਾਹੁੰਦੇ ਕਿ ਕਲਾਈਮੇਟ ਐਕਸ਼ਨ ਪਲਾਨ ਦਾ ਕਲਾਈਮੇਟ ਜਿਹੜਾ ਕੋਈ ਵੀ ਸਾਡਾ ਕੋਈ ਇਸ ਤਰ੍ਹਾਂ ਦਾ ਟੈਕਸ ਹੋਏਗਾ ਜਾਂ ਕੋਈ ਵੀ ਜਿਹੜਾ ਪਲਾਨ ਹੈ ਇਹਦਾ ਆਮ ਸਧਾਰਨ ਕੈਨੇਡੀਅਨਸ ਦੇ ਉੱਤੇ ਬੋਝ ਪਵੇ
ਜੀ।
ਸੋ ਇਹਦੇ 'ਚ ਮੇਨ ਗੱਲ ਇਹ ਹੈ ਕਿ ਜਗਮੀਤ ਸਿੰਘ ਹੁਣ ਮੰਨ ਗਏ ਕਿ ਜਿਹੜਾ ਕਾਰਬਨ ਟੈਕਸ ਲੱਗਿਆ ਹੋਇਆ ਉਹਦਾ ਕੈਨੇਡੀਅਨਸ ਤੇ ਬੋਝ ਪੈਂਦਾ
ਜੀ।
ਵਿਜੇ ਜੀ, ਕੰਜ਼ਰਵੇਟਿਵ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਕਿ 24 ਵੱਖੋ ਵੱਖਰੀਆਂ ਇੰਸਟੈਂਸਿਸ ਇੱਦਾਂ ਦੀਆਂ ਹੋਈਆਂ ਜਦੋਂ ਐਨ ਡੀ ਪੀ ਵੱਲੋਂ ਕਾਰਬਨ ਟੈਕਸ ਦੇ ਹੱਕ ਵਿੱਚ ਵੋਟ ਪਾਈ ਗਈ। ਉਹਦੀ ਇੱਕ ਮਿਸਾਲ ਜਦੋਂ ਆਪਾਂ ਦੇਖੀ ਹੈ ਕਿ ਮਾਰਚ ਦੇ ਵਿੱਚ ਜਦੋਂ ਕੰਜ਼ਰਵੇਟਿਵ ਪਾਰਟੀ ਵੱਲੋਂ ਪੀਅਰ ਪੋਲੀਅਫ ਵੱਲੋਂ ਨੋ ਕੋਨਫੀਡੈਂਸ ਮੋਸ਼ਨ ਲਿਆਂਦਾ ਗਿਆ ਸੀ ਸਰਕਾਰ ਖਿਲਾਫ ਕਿ ਜੀ 1 ਅਪ੍ਰੈਲ ਤੋਂ ਕਾਰਬਨ ਟੈਕਸ ਦੇ ਵਿੱਚ ਇਜ਼ਾਫਾ ਨਾ ਕਰੋ, ਜਗਮੀਤ ਸਿੰਘ ਨੇ ਉਸ ਨੋ ਕੋਨਫੀਡੈਂਸ ਮੋਸ਼ਨ ਦੇ ਖਿਲਾਫ ਕਾਰਬਨ ਟੈਕਸ ਦੇ ਹੱਕ ਵਿੱਚ ਵੋਟ ਪਾਈ ਸੀ,
ਸਰਕਾਰ ਨੂੰ ਡੁੱਬਣ ਤੋਂ ਬਚਾ ਲਿਆ ਸੀ,
ਡੁੱਬਣ ਤੋਂ ਬਚਾ ਲਿਆ ਸੀ। ਵਨ ਮੇ ਸੇ ਕਿ ਉਦੋਂ ਉਹਨਾਂ ਦੀ ਮਜਬੂਰੀ ਸੀ ਕਿਉਂਕਿ ਕੋਨਫੀਡੈਂਸ ਇਨ ਸਪਲਾਈ ਅਗਰੀਮੈਂਟ ਸੀ, ਵੀ ਕੋਨਫੀਡੈਂਸ ਵੋਟਸ ਤੇ ਉਹਨਾਂ ਨੂੰ ਹੱਕ ਵਿੱਚ ਵੋਟ ਪਾਣੀ ਪੈਣੀ ਸੀ
ਜਿਹੜਾ ਬੀਤੇ ਦਿਨ ਉਹਨਾਂ ਨੇ ਟਰਮੀਨੇਟ ਕਰਤਾ।
ਦੇਵਰ 24 ਡਿਫਰੈਂਟ ਇੰਸਟੈਂਸਿਸ
ਜੀ ਜੀ ਜੀ,
ਜਦੋਂ ਜਗਮੀਤ ਸਿੰਘ ਨੇ ਕਾਰਬਨ ਟੈਕਸ ਦੇ ਹੱਕ ਵਿੱਚ ਵੋਟ ਪਾਈ, ਜਦੋਂ ਵੀ ਕਾਰਬਨ ਟੈਕਸ ਦੀ ਗੱਲ ਹੁੰਦੀ ਸੀ ਹਮੇਸ਼ਾ ਹੀ ਲਿਬਰਲਸ ਤਾਂ ਹੁਣ ਵੀ ਕਹਿੰਦੇ ਨੇ, ਐਨ ਡੀ ਪੀ ਵਾਲੇ ਫੈਡਰਲ ਐਨ ਡੀ ਪੀ ਦੀ ਆਪਾਂ ਇਸ ਵੇਲੇ ਗੱਲ ਕਰ ਰਹੇ ਹਾਂ, ਪ੍ਰੋਵਿੰਸ਼ੀਅਲ ਤੇ ਆਵਾਂਗੇ। ਸੋ ਜਗਮੀਤ ਸਿੰਘ ਹਮੇਸ਼ਾ ਹੀ ਕਹਿੰਦੇ ਰਹੇ ਕਿ ਜੀ ਕੈਨੇਡੀਅਨਸ ਨੂੰ ਕਾਰਬਨ ਟੈਕਸ ਦੇ ਕਰਕੇ ਸੋ ਟੈਕਸ ਘੱਟ ਅਦਾ ਕਰਨਾ ਪੈਂਦਾ ਤੇ ਜਿਹੜੇ ਕੋਈ ਇਨਸੈਂਟਿਵਸ ਨੇ, ਜਿਹੜੀ ਕੋਈ ਰਿਬੇਟ ਮਿਲਦੀ ਹੈ ਉਹਦੇ ਨਾਲ ਜ਼ਿਆਦਾ ਪੈਸੇ ਮਿਲਦੇ ਨੇ, ਜੇਬਾਂ 'ਚ ਪੈਸੇ ਪੈ ਰਹੇ ਨੇ, ਨਿਕਲ ਘੱਟ ਰਹੇ ਨੇ, ਫਾਇਦੇ ਦਾ ਸੌਦਾ ਹੈ।
ਤੇ ਜਿਹੜਾ ਕਲਾਈਮੇਟ ਕ੍ਰਾਈਸਿਸ ਆ ਤੁਸੀਂ ਉਹਨੂੰ ਅੱਖੋਂ ਪਰੋਖੇ ਨਹੀਂ ਕਰ ਸਕਦੇ, ਉਹਦੇ ਵਾਸਤੇ ਕਾਰਬਨ ਪ੍ਰਾਈਸਿੰਗ ਜ਼ਰੂਰੀ ਹੈ। ਜਦੋਂ ਫਿਰ ਕੱਲ੍ਹ ਉਹ ਵਾਸਤੇ ਜਿਹਨਾਂ ਨੇ ਗੱਲ ਕੀਤੀ ਕਿ ਜਿਹੜਾ ਫੈਡਰਲ ਲਿਬਰਲ ਸਰਕਾਰ ਦਾ ਕਾਰਬਨ ਪਲਾਨ ਹੈ, ਕਹਿੰਦੇ ਅਸੀਂ ਉਹਨੂੰ ਅਪੋਜ਼ ਕਰਾਂਗੇ। ਸੋ ਇੱਕ ਵਾਰ ਤਾਂ ਇਹ ਲੱਗਿਆ ਵੀ ਅੱਛਾ ਹੁਣ ਜੇ ਕੋਨਫੀਡੈਂਸ ਵੋਟ, ਕਿਉਂਕਿ ਇਹ ਗੱਲ ਪੱਕੀ ਆ ਜਿਸ ਹਿਸਾਬ ਦੇ ਨਾਲ ਐਕਸ ਦਾ ਟੈਕਸ ਤੇ ਕਾਰਬਨ ਟੈਕਸ ਇਲੈਕਸ਼ਨ ਦੀ ਗੱਲ ਕਰਦੇ ਨੇ ਪੀਅਰ ਪੋਲੀਆ, ਕਿ ਜਿਹੜਾ ਉਹ ਬੇਭਰੋਸਗੀ ਦਾ ਮਤਾ ਕੋਈ ਲੈ ਕੇ ਆਉਣਗੇ ਉਹ ਬੇਭਰੋਸਗੀ ਵਾਲਾ ਮਤਾ ਕਾਰਬਨ ਟੈਕਸ ਦੇ ਨਾਲ ਸੰਬੰਧਿਤ ਹੋ ਸਕਦਾ।
ਐਗਜੈਕਟਲੀ। ਅੱਛਾ, ਜਗਮੀਤ ਸਿੰਘ ਨੇ ਇਹ ਨੋ ਕੋਨਫੀਡੈਂਸ ਮੋਸ਼ਨ ਜਿਹੜਾ ਉਹ ਤਿਆਰ ਕਰਕੇ ਪੀਅਰ ਪੋਲੀਆ ਦੀ ਝੋਲੀ ਪਾ
ਦਿੱਤਾ, ਕਿਉਂਕਿ ਜੇ ਤੁਸੀਂ ਹੁਣ ਕੱਲ੍ਹ ਇਹ ਗੱਲ ਕਹਿ ਕੇ ਹਟੇ ਹੋ ਆਪਣੀ ਕੌਕਸ ਰਿਟਰੀਟ ਖਤਮ ਹੋਣ ਤੋਂ ਬਾਅਦ ਕਿ ਅਸੀਂ ਫੈਡਰਲ ਲਿਬਰਲ ਸਰਕਾਰ ਦਾ ਜਿਹੜਾ ਕਲਾਈਮੇਟ ਪਲਾਨ ਹੈ, ਕਾਰਬਨ ਟੈਕਸ ਪਲਾਨ ਆ, ਅਸੀਂ ਉਹਦਾ ਵਿਰੋਧ ਕਰਨਾ। ਹੁਣ ਜੇ ਕੋਨਫੀਡੈਂਸ ਮਤਾ ਜਾਂ ਐਕਸ ਦਾ ਟੈਕਸ ਦਾ ਮਤਾ ਆਉਂਦਾ ਤਾਂ ਉਹਨੂੰ ਤੁਸੀਂ ਉਹਦੇ ਹੱਕ ਵਿੱਚ ਫਿਰ ਕਿਵੇਂ ਨਿੱਤਰ ਜਾਓਗੇ? ਜਾਂ ਫਿਰ ਇਹ ਕਹਿ ਲਓ ਕਿ ਫਲਿਪ ਫਲੋਪ ਪਹਿਲਾਂ ਇਸ ਗੱਲ 'ਤੇ ਜਗਮੀਤ ਸਿੰਘ ਪਹਿਲਾਂ ਇਹ ਕਹਿ ਕੇ ਕਰ ਚੁੱਕੇ ਨੇ, ਜਦੋਂ ਇਹਨਾਂ ਨੇ ਕੋਨਫੀਡੈਂਸ ਇਨ ਸਪਲਾਈ ਐਗਰੀਮੈਂਟ ਖਤਮ ਕੀਤਾ ਸੀ, ਟਰਮੀਨੇਟ ਕੀਤਾ ਸੀ, ਉਹ ਕਹਿੰਦੇ ਅਸੀਂ ਇਸ਼ੂ ਬਾਏ ਇਸ਼ੂ ਸਪੋਰਟ ਕਰਦੇ ਰਹਾਂਗੇ। ਸੋ ਕੀ ਜਿਹੜੀ ਕੱਲ੍ਹ ਵਾਲੀ ਗੱਲ ਹੈ ਕਿ ਉਹ ਵੀ ਸੱਚਮੁੱਚ ਆਪਣੀ ਉਸ ਗੱਲ 'ਤੇ ਉਹ ਕਾਬਜ਼ ਰਹਿਣਗੇ, ਜਾਂ ਫਿਰ ਉਹਦੇ ਉੱਪਰੋਂ ਵੀ ਕਿਸੇ ਨਾ ਕਿਸੇ ਤਰ੍ਹਾਂ ਦਾ ਪਿਵਟ ਹੋ ਸਕਦਾ? ਸੋ ਇਹ ਪਹਿਲਾਂ ਆਪਣੇ ਆਪ ਦੇ ਵਿੱਚ ਹੀ ਇੱਕ ਬਹੁਤ ਵੱਡੀ ਡਿਵੈਲਪਮੈਂਟ ਸੀ। ਕਿ ਫੈਡਰਲ ਲੈਵਲ 'ਤੇ ਹੁਣ ਜੇ ਜਗਨੀਤ ਸਿੰਘ ਕਹਿ ਰਹੇ ਨੇ ਕਿ ਉਹਨਾਂ ਨੇ ਕਾਰਬਨ ਪ੍ਰਾਈਸਿੰਗ ਵਾਲੇ ਜਿਹੜਾ ਲਿਬਰਲਸ ਦਾ ਪਲਾਨ ਆ ਉਹਦੀ ਵਿਰੋਧਤਾ ਕਰਨੀ ਆ।
ਤੇ ਕੰਸਰਵੇਟਿਵਸ ਨੇ ਜਗਨੀਤ ਸਿੰਘ ਨੂੰ ਕਿਹਾ ਕਿ ਉਹ ਫਲਿਪ ਫਲੋਪਰ ਨੇ
ਜੀ।
ਉਸ ਤੋਂ ਬਾਅਦ ਲਿਬਰਲ ਪਾਰਟੀ ਵੱਲੋਂ ਸਰਕਾਰ ਵੱਲੋਂ ਜਿਹੜੇ ਐਨਵਾਇਰਮੈਂਟ ਮਿਨਿਸਟਰ ਨੇ ਸਟੀਫਨ ਗਿਬੋ
ਜੀ,
ਉਹਨਾਂ ਨੇ ਵੀਡੀਓ ਬਣਾ ਕੇ ਕਿਹਾ ਵੀ ਵੀ ਆਰ ਵੈਰੀ ਡਿਸਅਪੋਇੰਟਿਡ ਕਿ ਜਗਨੀਤ ਸਿੰਘ ਹੁਣ ਪੀਅਰ ਪੋਲੀਐਫ ਤੇ ਕੰਸਰਵੇਟਿਵ ਪਾਰਟੀ ਆਫ ਕੈਨੇਡਾ ਦੇ ਥੱਲੇ ਲੱਗ ਗਏ ਨੇ, ਵੀ ਉਹਨਾਂ ਦੇ ਹੁਣ ਕਹਿਣੇਕਾਰ ਹੋ ਗਏ ਨੇ, ਵੀ ਉਹਨਾਂ ਦੇ ਦਬਾਅ ਹੇਠ ਆ ਗਏ, ਅਸੀਂ ਬਹੁਤ ਡਿਸਅਪੋਇੰਟ ਹੋਏ ਹਾਂ।
ਜਦੋਂ ਕਿ ਪਰਸੋਂ ਜਗਨੀਤ ਸਿੰਘ ਨੇ ਕਿਹਾ ਸੀ ਪੀਅਰ ਪੋਲੀਐਫ ਨੂੰ ਕਿ ਮੈਂ ਤੁਹਾਡੀ ਗੱਲ ਨਹੀਂ ਸੁਣਨੀ, ਮੈਂ ਤੁਹਾਡੇ ਕਹੇ ਮੁਤਾਬਕ ਨਹੀਂ ਚੱਲਣਾ, ਦਿਸ ਵਾਜ਼ ਓਨਲੀ ਵਨ ਡੇ ਬਿਫੋਰ।
ਸੋ ਹੁਣ ਇੰਟਰਸਟਿੰਗ ਗੱਲ, ਤੁਸੀਂ ਬਹੁਤ ਵਧੀਆ ਪੁਆਇੰਟ ਹਾਈਲਾਈਟ ਕੀਤਾ ਕਿ ਸੋਮਵਾਰ ਤੋਂ ਜਦੋਂ ਸੈਸ਼ਨ ਰਿਜ਼ਿਊਮ ਹੋਣਾ ਤੇ ਪੀਅਰ ਪੋਲੀਐਫ ਪਹਿਲਾਂ ਹੀ ਕਹਿ ਚੁੱਕੇ ਨੇ ਵੀ ਜਿੱਦਾਂ ਹੀ ਆਪੋਜੀਸ਼ਨ ਡੇ ਮਿਲੇਗਾ ਅਸੀਂ ਨੋ ਕੌਨਫੀਡੈਂਸ ਮੋਸ਼ਨ ਲੈ ਕੇ ਆਵਾਂਗੇ ਐਜ਼ ਸੂਨੈਸਟ ਪੋਸੀਬਲ ਮੂਮੈਂਟ ਤੇ। ਸੋ ਸਵਾਲ ਇਹ ਸੀ ਵੀ ਉਹ ਕਿਸ ਮੁੱਦੇ ਨੂੰ ਨੋ ਕੌਨਫੀਡੈਂਸ ਮੋਸ਼ਨ ਬਣਾਉਣਗੇ। ਹੁਣ ਇਹ ਲੱਗਦਾ ਵੀ ਗੱਲ ਆਲਮੋਸਟ ਇਹ ਪ੍ਰਤੱਖ ਹੁੰਦੀ ਲੱਗਦੀ ਹੈ ਵੀ ਇਹ ਜਿਹੜਾ ਕਲਾਈਮੇਟ ਐਕਸ਼ਨ ਪਲਾਨ ਆ
ਇਹ ਬਣੇਗਾ,
ਦਿਸ ਕੁੱਡ ਬੀ ਦ ਨੋ ਕੌਨਫੀਡੈਂਸ ਮੋਸ਼ਨ, ਕਿਉਂਕਿ ਜਗਮੀਤ ਸਿੰਘ ਨੇ ਹੁਣ ਪਬਲਿਕਲੀ ਆ ਕੇ ਕਹਿਤਾ ਕਿ ਜੀ ਜਿਹੜਾ ਲਿਬਰਲ ਕਲਾਈਮੇਟ ਐਕਸ਼ਨ ਪਲਾਨ ਹੈ ਦੈਟਸ ਨੋਟ ਵਰਕਿੰਗ ਪ੍ਰੋਪਰਲੀ ਤੇ ਅਸੀਂ ਆਪਣਾ ਮੁਖਤਲਿਫ ਕੋਈ ਵੱਖਰਾ ਕੋਈ ਪਲਾਨ ਬਣਾਉਣਾ। ਸੋ ਫਿਰ ਪੀਅਰ ਪੋਲੀਐਫ ਇੱਕ ਮੋਸ਼ਨ ਪ੍ਰੈਜੈਂਟ ਕਰਕੇ ਜੇ ਜਗਮੀਤ ਸਿੰਘ ਉਹਦੇ ਹੱਕ ਵਿੱਚ ਵੋਟ ਪਾ ਦਿੰਦੇ ਨੇ ਤਾਂ ਫਿਰ ਸਰਕਾਰ ਡਿੱਗਦੀ ਹੈ, ਤੇ ਜੇ ਬਲਾਕ ਵਾਲੇ ਵੀ ਸਪੋਰਟ ਕਰਨ ਤੇ ਜੇ
ਕਾਰਬਨ ਟੈਕਸ ਵਾਲੇ ਮੁੱਦੇ ਤੇ ਬਲਾਕ ਕਿਊਬੈਕਵਾ ਵਾਸਤੇ ਵੀ ਵਾਸੂ ਜੀ ਬੜਾ ਮੁਸ਼ਕਲ ਹੋਏਗਾ,
ਮੁਸ਼ਕਲ ਹੋਏਗਾ ਅਪੋਜ਼ ਕਰਨਾ।
ਸੋ ਇਹ ਬਿਲਕੁਲ ਕਹਿ ਲਓ ਜ਼ਮੀਨ ਤੇ ਇੱਕ ਬਿਲਕੁਲ ਪ੍ਰੋਪਰ ਪਲਾਨ ਜਿਹੜਾ ਤਿਆਰ ਹੋ ਚੁੱਕਾ, ਸਪੈਸ਼ਲੀ ਜਿਹੜੀ ਆਹ ਕੱਲ ਦੀਆਂ ਡਿਵੈਲਪਮੈਂਟਸ ਨੇ ਉਸ ਤੋਂ ਬਾਅਦ।
ਤੇ ਉਸ ਤੋਂ ਬਾਅਦ ਜੇ ਜਗਮੀਤ ਸਿੰਘ ਉਹਦੇ ਖਿਲਾਫ ਵੋਟ ਪਾਉਂਦੇ ਨੇ ਦੈਨ ਫਿਰ ਇੱਕ ਪੰਜ ਦੋ ਕਾਜ ਕਿ ਜੀ ਲਿਬਰਲਸ ਨੂੰ ਵੀ ਕਾਲ ਆਊਟ ਕੀਤਾ ਦੇ ਨਾਲ ਐਨਡੀਪੀ ਵੀ ਤੁਸੀਂ ਐਕਸਪੋਜ਼ ਕਰਤੀ। ਸੋ ਇਹ ਹੁਣ ਦੇਖ ਇੰਟਰਸਟਿੰਗ ਹੋਣਾ।
ਐਂਡ ਇਹ ਜਿਹੜਾ ਤੁਸੀਂ ਪੁਆਇੰਟ ਹਾਈਲਾਈਟ ਕੀਤਾ ਵੀ ਲਿਬਰਲਸ ਨੂੰ ਵੀ ਕਾਲ ਆਊਟ ਕੀਤਾ, ਐਨਡੀਪੀ ਵੀ ਐਕਸਪੋਜ਼ ਕਰਤੀ, ਇਹ ਨਾ ਭੁੱਲੀਏ ਕਿ ਪਿਛਲੇ 2 ਸਾਲਾਂ ਦੇ ਵਿੱਚ ਕੰਜ਼ਰਵੇਟਿਵਸ ਐਨਡੀਪੀ ਦਾ ਵੋਟਰ ਬੇਸ ਬਹੁਤ ਖਿੱਚ ਰਹੇ ਨੇ। ਸੋ ਐਨਡੀਪੀ ਦੇ ਜਿਹੜੇ ਕਲਾਈਮੇਟ ਜਾਂ ਕਹਿ ਲਓ ਕਾਰਬਨ ਟੈਕਸ ਦੇ ਸਮਰਥਕ ਨੇ ਉਹਨਾਂ ਨੇ ਕੰਜ਼ਰਵੇਟਿਵਸ ਦੇ ਕਾਰਬਨ ਟੈਕਸ ਵਾਲੇ ਮਤੇ ਤੇ ਕੰਜ਼ਰਵੇਟਿਵ ਦੁਆਲੇ ਨਹੀਂ ਹੋ ਜਾਣਾ। ਦੇਖੋ ਦੋ ਤਰੀਕੇ ਹੁੰਦੇ ਨੇ ਨਾ, ਜਿਹੜਾ ਤੁਹਾਡਾ ਵਿਰੋਧੀ ਹੈ ਜਾਂ ਤਾਂ ਤੁਸੀਂ ਉਹਦੇ ਸਮਰਥਕਾਂ ਨੂੰ ਪੂਰੇ ਮੁਕੰਮਲ ਤੌਰ ਤੇ ਆਪਣੇ ਵੱਲ ਖਿੱਚ ਲਓ, ਜਾਂ ਉਹਦੇ ਸਮਰਥਕ ਇੰਨੇ ਕੁ ਤੁਸੀਂ ਮਾਯੂਸ ਕਰ ਦਿਓ ਕਿ ਉਹ ਉਹਦੇ ਕੋਲੋਂ ਵੀ ਉਨੇ ਪੱਕੇ ਨਾ ਰਹਿਣ, ਉਹਦੇ ਕੋਲੋਂ ਵੀ ਟੁੱਟ ਜਾਣ। ਸੋ ਇਹ ਜਿਹੜਾ ਮਤਾ ਹੋਏਗਾ ਅਜਿਹੇ ਕੁਝ ਜਿਹੜੇ ਪਰਪਸਿਸ ਨੇ ਉਹ ਸੋਲਵ ਕਰ ਸਕਦਾ। ਵਾਸੂ ਜੀ ਇਸ ਤੋਂ ਪਹਿਲਾਂ ਕਿ ਇਹਦਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਕੀ ਅਸਰ ਪਿਆ, ਉਹਦੇ ਵਾਲੇ ਪਾਸੇ ਨੂੰ ਵਧੀਏ, ਥੋੜ੍ਹਾ ਜਿਹਾ ਕਾਰਬਨ ਟੈਕਸ ਬਾਰੇ ਵੀ ਡਿਸਕਸ਼ਨ ਇਹ ਕਰ ਲਈਏ, ਕਿਉਂਕਿ ਪਹਿਲਾਂ ਵੀ ਜਦੋਂ ਕਾਰਬਨ ਟੈਕਸ ਬਾਰੇ ਗੱਲ ਹੁੰਦੀ ਰਹੀ ਸਾਨੂੰ ਇਹ ਪਤਾ ਵੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿਹੜਾ ਕਾਰਬਨ ਟੈਕਸ ਆ ਉਹ ਸਾਡਾ ਆਪਣਾ ਲਹਿਦਾ ਕਾਰਬਨ ਟੈਕਸ ਆ, ਉਹ ਸੂਬਾਈ ਕਾਰਬਨ ਟੈਕਸ ਆ ਜਿਹੜਾ ਕਿ 2008 ਦੇ ਵਿੱਚ ਲਾਗੂ ਕਰ ਦਿੱਤਾ ਗਿਆ ਸੀ। ਇਨਫੈਕਟ
ਬੀਸੀ ਲਿਬਰਲ ਸਰਕਾਰ ਵੱਲੋਂ,
ਉਦੋਂ ਬੀਸੀ ਲਿਬਰਲ ਸਰਕਾਰ ਵੱਲੋਂ, ਕਰੈਕਟ, ਜਿਹਦੇ ਵਿੱਚ ਕਿ ਜੌਨ ਰਸਟੈਡ ਵੀ ਸੀਗੇ ਜਿਹੜਾ ਕਿ ਹਨਾ ਪਹਿਲਾਂ ਰਵੀ ਕਾਲੋ ਮੈਨਸ਼ਨ ਕਰਕੇ ਗਏ ਨੇ। ਅੱਛਾ, ਉਦੋਂ ਬ੍ਰਿਟਿਸ਼ ਕੋਲੰਬੀਆ ਵਾਜ਼ ਦ ਫਰਸਟ ਜੁਰਿਸਡਿਕਸ਼ਨ ਜਿਹਨੇ ਕੰਜ਼ਿਊਮਰ ਕਾਰਬਨ ਟੈਕਸ ਲਾਗੂ ਕੀਤਾ ਸੀ। ਜਿਹੜੇ ਬਾਕੀ ਇੰਡਸਟਰੀਅਲ ਪੋਲਿਊਟਰਸ ਨੇ ਉਹਨਾਂ ਦੇ ਉੱਪਰ ਕਾਰਬਨ ਟੈਕਸ ਕਿਊਬੈਕ ਵਗੈਰਾ ਵਾਲੇ ਹੋਰ ਪਹਿਲਾਂ ਲਿਆ ਆਏ ਸੀ, ਪਰ ਕੰਜ਼ਿਊਮਰਸ ਦੇ ਉੱਪਰ ਜਦ ਤੁਸੀਂ ਗੈਸ ਪੰਪ ਕਰਦੇ ਹੋ ਤੁਹਾਡਾ ਜਿਹੜਾ ਨੈਚੁਰਲ ਗੈਸ ਦਾ ਹੀਟਿੰਗ ਦਾ ਬਿੱਲ ਆਉਂਦਾ ਉਹ ਸਾਰੀਆਂ ਚੀਜ਼ਾਂ ਦੇ ਉੱਪਰ ਕਾਰਬਨ ਟੈਕਸ ਲੱਗ ਕੇ ਆਉਂਦਾ, ਉਹ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਮ ਲੋਕਾਂ ਦੇ ਸਿਰ ਪਹਿਲਾਂ ਅਜਿਹੀ ਨੌਰਥ ਅਮਰੀਕਾ ਦੀ ਪਹਿਲੀ ਜੁਰਿਸਡਿਕਸ਼ਨ ਸੀ 2008 ਦੇ ਵਿੱਚ ਉਹ ਟੈਕਸ ਲਾਗੂ ਹੁੰਦਾ। ਵਾਸੂ ਜੀ ਫੈਡਰਲ ਸਰਕਾਰ ਨੇ, ਫੈਡਰਲ ਲਿਬਰਲ ਸਰਕਾਰ ਨੇ ਇਹ ਟੈਕਸ ਸੰਬੰਧੀ ਜਿਹੜਾ ਮਤਾ ਸੀ ਉਹ 2018 'ਚ ਪਾਸ ਕਰਕੇ 2019 ਦੇ ਵਿੱਚ ਟੈਕਸ ਲਾਗੂ ਕੀਤਾ। ਉਦੋਂ ਇਹ ਗੱਲ ਆਖੀ ਸੀ ਵੀ ਜਿਹੜੇ ਜਿਹੜੇ ਸੂਬਿਆਂ ਦੇ ਵਿੱਚ ਕਾਰਬਨ ਟੈਕਸ ਨਹੀਂ ਹੋਏਗਾ ਉਹਨਾਂ ਨੂੰ ਥੋੜ੍ਹਾ ਸਮਾਂ ਦਿੱਤਾ ਸੀ ਵੀ ਤੁਸੀਂ ਆਪਣਾ ਕਾਰਬਨ ਟੈਕਸ ਦਾ ਪਲਾਨ ਤਿਆਰ ਕਰ ਲਓ, ਜੇ ਤੁਸੀਂ ਇੱਕ ਨਿਰਧਾਰਿਤ ਤਾਰੀਖ ਤੱਕ ਆਪਣਾ ਕਾਰਬਨ ਟੈਕਸ ਦਾ ਪਲਾਨ ਸੂਬਿਆਂ ਨੇ ਨਾ ਤਿਆਰ ਕੀਤਾ ਤੇ ਫਿਰ ਫੈਡਰਲ ਜਿਹੜਾ ਕਾਰਬਨ ਟੈਕਸ ਵਾਲਾ ਪਲਾਨ ਆ ਉਹ ਉਹਨਾਂ ਸੂਬਿਆਂ 'ਚ ਲਾਗੂ ਹੋ ਜਾਏਗਾ, ਕਿਉਂਕਿ ਬੀਸੀ ਦੇ ਵਿੱਚ ਆਲਰੇਡੀ ਕਾਰਬਨ ਟੈਕਸ ਐਗਜ਼ਿਸਟ ਕਰਦਾ ਸੀ। ਜਿਹੜਾ ਫੈਡਰਲ ਕਾਰਬਨ ਟੈਕਸ ਵਾਲਾ ਜਿਹੜਾ ਥੋਪਿਆ ਗਿਆ ਸੂਬਿਆਂ 'ਤੇ ਉਹ ਬ੍ਰਿਟਿਸ਼ ਕੋਲੰਬੀਆ, ਕਿਉਂਕਿ ਇੱਥੇ ਜਿਹੜੀ ਚੀਜ਼ ਪਹਿਲਾਂ ਹੀ ਲਾਗੂ ਸੀ ਉਹਦੇ ਉੱਪਰ ਫੈਡਰਲ ਸਰਕਾਰ ਵਾਲੇ ਉਸ ਪਲਾਨ ਦਾ ਕੋਈ ਅਸਰ ਨਹੀਂ ਸੀ ਪੈਂਦਾ। ਹੁਣ ਇਹ ਗੱਲ ਉੱਥੇ ਜਾ ਕੇ ਜੁੜਦੀ ਹੈ ਜਿਹੜੀ ਕੱਲ੍ਹ ਪ੍ਰੀਮੀਅਰ ਨੇ ਕਹੀ ਕਿ ਜੇ ਫੈਡਰਲ ਸਰਕਾਰ ਆਪਣਾ ਕਾਰਬਨ ਟੈਕਸ ਹਟਾਉਂਦੀ ਆ ਤਾਂ ਬੀਸੀ ਵੀ ਆਪਣਾ ਕਾਰਬਨ ਟੈਕਸ ਹਟਾਊ, ਕਿਉਂਕਿ ਹੁਣ ਲਾਅ ਆਫ ਦਾ ਲੈਂਡ ਕੀ ਆ, ਜਿਹੜਾ ਵੀ ਕੋਈ ਸੂਬਾ ਜੇ ਸੂਬੇ ਦੇ ਵਿੱਚ ਕਾਰਬਨ ਟੈਕਸ ਨਹੀਂ ਹੈ ਤਾਂ ਜਿਹੜਾ ਫੈਡਰਲ ਕਾਰਬਨ ਟੈਕਸ ਆ ਉੱਥੇ ਉਹ ਲਾਗੂ ਹੋ ਜਾਣਾ। ਸੋ ਜੇ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਇਹ ਕਹਿੰਦੀ ਆ ਕਿ ਜੀ ਅਸੀਂ ਕਾਰਬਨ ਟੈਕਸ ਹਟਾ ਦਿੰਦੇ ਹਾਂ ਤਾਂ ਫੈਡਰਲ ਟੈਕਸ ਲਾਗੂ ਹੋ ਜਾਏਗਾ, ਇਸੇ ਕਰਕੇ ਹਮੇਸ਼ਾ ਇਹ ਗੱਲ ਹੁੰਦੀ ਸੀ ਵੀ ਜੇ ਮੰਨ ਲਓ, ਫਰਜ਼ ਕਰੋ ਕਿ ਬੀਸੀ ਦੇ ਵਿੱਚ ਜੇ ਜੌਨ ਰਸਟੈਡ ਅਤੇ ਕੰਜ਼ਰਵੇਟਿਵ ਦੀ ਸਰਕਾਰ ਬਣ ਵੀ ਜਾਂਦੀ ਆ, ਜੇ ਉਹ ਟੈਕਸ ਹਟਾ ਦਿੰਦੇ ਨੇ ਤਾਂ ਫਿਰ ਫੈਡਰਲ ਟੈਕਸ ਆ ਜਾਣਾ, ਦੈਨ ਯੂ ਕੈਨਟ ਰੀਲੀ, ਉਹਦਾ ਕੋਈ ਫਰਕ ਨਹੀਂ ਪੈਣਾ ਲੋਕਾਂ ਨੂੰ। ਇਸੇ ਕਰਕੇ ਅੱਛਾ ਪਹਿਲਾਂ ਇਹ ਗੱਲ ਵੀ ਚੱਲਦੀ ਰਹੀ ਵੀ ਜੇ ਫੈਡਰਲ ਪੱਧਰ 'ਤੇ ਪੀਅਰ ਪੋਲੀਐਫ ਦੀ ਗਵਰਨਮੈਂਟ ਆ ਜਾਂਦੀ ਆ ਤਾਂ ਪ੍ਰੀਮੀਅਰ ਡੇਵਿਡ ਈਬੀ ਨੇ ਇੱਥੇ ਆਖਿਆ ਸੀ ਵੀ ਫੈਡਰਲ ਲੈਵਲ 'ਤੇ ਆ ਕੇ ਜੇ ਪੀਅਰ ਪੋਲੀਐਫ ਕਾਰਬਨ ਟੈਕਸ ਕੈਂਸਲ ਵੀ ਕਰ ਦਿੰਦੇ ਨੇ ਬੀ ਸੀ ਵਾਲਾ ਕਾਰਬਨ ਟੈਕਸ ਚੱਲਦਾ ਰਹੇਗਾ ਐਜ਼ ਅਰਲੀ ਐਜ਼ ਨਵੰਬਰ ਆਫ ਲਾਸਟ ਈਅਰ ਉਹਨਾਂ ਨੇ ਇਹ ਗੱਲ ਆਖੀ।
ਸੋ ਕੱਲ ਸਵੇਰੇ ਪਹਿਲਾਂ ਜਗਮੀਤ ਸਿੰਘ ਨੇ ਜਦੋਂ ਬਿਆਨ ਦਿੱਤਾ, ਉਸ ਤੋਂ ਬਾਅਦ ਇੱਥੇ ਸਾਡੇ ਸੂਬੇ ਦੇ ਵਿੱਚ ਪ੍ਰੀਮੀਅਰ ਡੇਵਿਡ ਈਬੀ ਮੈਨੀਟੋਬਾ ਦੇ ਪ੍ਰੀਮੀਅਰ ਦੇ ਨਾਲ ਰਲ ਕੇ IVF ਬਾਰੇ ਕੋਈ ਗੱਲਬਾਤ ਕਰ ਰਹੇ ਸੀ ਤੇ ਉਸ ਅਨਰਿਲੇਟਿਡ ਪ੍ਰੈਸ ਕਾਨਫਰੰਸ ਤੇ ਰਿਪੋਰਟਰ ਵੱਲੋਂ ਸਵਾਲ ਪੁੱਛ ਲਿਆ ਗਿਆ ਕਿ ਜੇ ਫੈਡਰਲ ਕਾਰਬਨ ਟੈਕਸ ਦੇ ਵਿੱਚ ਤਰਮੀਮਾਂ ਹੁੰਦੀਆਂ ਨੇ ਵੀ ਬੜੀ ਗੱਲ ਚੱਲ ਰਹੀ ਹੈ ਫੈਡਰਲ ਪੱਧਰ ਤੇ ਤੁਹਾਡਾ ਸਟੈਂਸ ਕੀ ਹੋਏਗਾ। ਉਹਦੇ ਜਵਾਬ ਵਿੱਚ ਡੇਵਿਡ ਈਬੀ ਨੇ ਜਿਹੜਾ ਸਵਾਲ ਦੇ ਜਵਾਬ ਦਿੱਤਾ ਉਹ ਸਾਰਿਆਂ ਨੂੰ ਉਹਨਾਂ ਨੇ ਹੈਰਾਨ ਕਰਤਾ। ਦੱਸਿਆ ਜਾਂਦਾ ਵੀ ਈਵਨ ਜਿਹੜੇ ਇਹਨਾਂ ਦੇ ਆਪਣੇ ਕੌਕਸ ਮੈਂਬਰਸ ਨੇ ਉਹਨਾਂ ਨੂੰ ਵੀ ਕੁਝ ਘੰਟੇ ਪਹਿਲਾਂ ਹੀ ਇਸ ਪਾਲਿਸੀ ਸ਼ਿਫਟ ਬਾਰੇ ਸੂਚਿਤ ਕੀਤਾ ਗਿਆ ਸੀ। ਸੋ ਡੇਵਿਡ ਈਬੀ ਨੇ ਐਗਜੈਕਟਲੀ ਕਿਹਾ ਕਿ ਜਵਾਬ ਦੇ ਵਿੱਚ ਉਹਨਾਂ ਨੇ ਪਹਿਲੀ ਗੱਲ ਇਹ ਕਹੀ, ਕਹਿੰਦੇ ਦੇਖੋ ਪਿਛਲੇ ਕਈ ਸਾਲਾਂ ਤੋਂ ਸਾਡੇ ਇੱਥੇ ਸੂਬੇ ਦੇ ਵਿੱਚ ਕੰਸੈਂਸਸ ਬਣਿਆ ਹੋਇਆ ਕਾਰਬਨ ਟੈਕਸ ਨੂੰ ਲੈ ਕੇ ਕਿ ਕਾਰਬਨ ਟੈਕਸ ਨੂੰ ਲੈ ਕੇ ਦੋਨੋਂ ਹੀ ਤਰ੍ਹਾਂ ਜਿਹੜੀਆਂ ਨੇ BC ਲਿਬਰਲਸ ਤੇ BC NDP ਉਹ ਰਾਜ਼ੀ ਨੇ ਵੀ ਕਾਰਬਨ ਟੈਕਸ ਹੋਣਾ ਚਾਹੀਦਾ। ਉਹਨਾਂ ਨੇ ਸਾਰੀ ਜਿਹੜੀ ਕਹਿ ਲਓ ਜ਼ਿੰਮੇਵਾਰੀ ਉਹ ਪਾਤੀ ਫੈਡਰਲ ਸਰਕਾਰ ਦੇ ਸਿਰ ਤੇ, ਕਹਿੰਦੇ ਕਿ ਪਰ ਪਿਛਲੇ ਕੁਝ ਸਾਲਾਂ ਤੋਂ ਫੈਡਰਲ ਰੀਸੈਂਟਲੀ ਕੁਝ ਸਾਲਾਂ ਨਹੀਂ ਕੁਝ ਪਿਛਲੇ ਕੁਝ ਸੀਰੀਜ਼ ਆਫ ਡਿਸੀਜਨਸ ਹੋਏ ਨੇ ਫੈਡਰਲ ਸਰਕਾਰ ਦੇ ਜਿਨ੍ਹਾਂ ਦੇ ਕਰਕੇ ਇਹ ਜਿਹੜਾ ਪੂਰੇ ਦਾ ਪੂਰਾ ਮੁੱਦਾ ਪੋਲੀਟੀਸਾਈਜ਼ ਹੋ ਗਿਆ ਤੇ ਇਹਦੇ ਵਾਸਤੇ ਜਿਹੜਾ ਇੱਕ ਜਨਤਕ ਜਿਹੜੀ ਸਪੋਰਟ ਸੀ ਉਹਨੂੰ ਖੋਰਾ ਲੱਗਿਆ ਵੀ ਹੁਣ ਕਾਰਬਨ ਟੈਕਸ ਪਾਪੂਲਰ ਨਹੀਂ ਰਿਹਾ। ਇਹ ਗੱਲ ਉਹਨਾਂ ਨੇ ਆਪਣੇ ਅਧਿਕਾਰਤ ਬਿਆਨ ਦੇ ਵਿੱਚ ਇਹ ਗੱਲ ਲਿਖੀ ਹੈ ਡੇਵਿਡ ਈਬੀ ਨੇ। ਫਿਰ ਉਸ ਤੋਂ ਬਾਅਦ ਉਹ ਕਹਿ ਰਹੇ ਨੇ, ਕਹਿੰਦੇ ਦੇਖੋ ਸਾਨੂੰ ਇਹ ਰੈਕਗਨਾਈਜ਼ ਕਰਨਾ ਪੈਣਾ ਕਿ ਬ੍ਰਿਟਿਸ਼ ਕੋਲੰਬੀਅਨਸ ਆਰ ਬੀਂਗ ਸਕੁਈਜ਼ਡ ਬਾਈ ਗਲੋਬਲ ਇਨਫਲੇਸ਼ਨ ਐਂਡ ਹਾਈ ਇੰਟਰਸਟ ਰੇਟਸ। ਪੂਰੀ ਗੱਲ ਵੀ ਇਸ ਵੇਲੇ ਮਹਿੰਗਾਈ ਬਹੁਤ ਜ਼ਿਆਦਾ, ਇੰਟਰਸਟ ਰੇਟਸ ਬਹੁਤ ਜ਼ਿਆਦਾ ਨੇ, ਸਾਨੂੰ ਅਫੋਰਡੇਬਿਲਿਟੀ ਦਾ ਵੀ ਧਿਆਨ ਰੱਖਣਾ ਪੈਣਾ। ਕਹਿੰਦੇ ਅਸੀਂ ਜਿਹੜਾ ਕਾਰਬਨ ਟੈਕਸ ਔਨ ਇੰਡੀਵਿਜੁਅਲ ਬੇਸ ਜਿਹੜਾ ਹੈਗਾ ਬੇਸਿਸ ਔਨ ਇੰਡੀਵਿਜੁਅਲ ਬ੍ਰਿਟਿਸ਼ ਕੋਲੰਬੀਅਨਸ ਅਸੀਂ ਉਹ ਹਟਾਵਾਂਗੇ। ਇਹਨਾਂ ਨੇ ਕਲੀਅਰਲੀ ਸਪੈਸੀਫਿਕਲੀ ਲਿਖਿਆ, ਨਾਲ ਹੀ ਜ਼ਰੂਰ ਇਹਨਾਂ ਨੇ ਮੈਂਸ਼ਨ ਕੀਤਾ ਤੇ ਕ੍ਰੈਡਿਟ ਦੇਣਾ ਬਣਦਾ ਵੀ ਇਹਨਾਂ ਨੇ ਕਲੈਰਿਟੀ ਨਾਲ ਗੱਲ ਕੀਤੀ ਹੈ ਜਿਹੜੇ ਬਿਗ ਪੋਲਿਊਟਰਸ ਨੇ, ਇੰਡਸਟਰੀਅਲ ਪੋਲਿਊਟਰਸ, ਉਹਨਾਂ ਉੱਤੇ ਕਾਰਬਨ ਟੈਕਸ ਜਾਰੀ ਰਹੇਗਾ। ਫਿਰ ਇਹਨਾਂ ਨੇ ਇਹਦੇ ਵਿੱਚ ਲਿਖਿਆ, ਕਹਿੰਦੇ ਵੀ ਆਰ ਕਮਿਟਡ ਟੂ ਫਾਈਟਿੰਗ ਕਲਾਈਮੇਟ ਚੇਂਜ, ਪਰ ਨਾਲ ਦੇ ਨਾਲ ਸਾਨੂੰ ਬ੍ਰਿਟਿਸ਼ ਕੋਲੰਬੀਅਨਸ ਦੀਆਂ ਵੱਧ ਰਹੀਆਂ ਕੋਸਟ ਦਾ ਵੀ ਧਿਆਨ ਰੱਖਣਾ ਪੈਣਾ। ਤੇ ਨਾਲ ਫਿਰ ਐਂਡ ਤੇ ਲਿਖਤਾ ਉਹਨਾਂ ਨੇ ਆਪਣੇ ਬਿਆਨ ਵਿੱਚ ਕਿ ਜੌਨ ਰਸਟੈਡ ਨੇ ਉਹ ਕਲਾਈਮੇਟ ਚੇਂਜ ਡਿਨਾਇਰ ਨੇ ਤੇ ਅਸੀਂ ਕਲਾਈਮੇਟ ਚੇਂਜ ਨੂੰ ਸੀਰੀਅਸਲੀ ਲੈਂਦੇ ਹਾਂ। ਸੋ ਇਹ ਇਹਨਾਂ ਦਾ ਬਿਆਨ ਹੈ। ਇਹਦੇ ਵਿੱਚੋਂ ਸਵਾਲ ਜਿਹੜਾ ਉੱਠਦਾ, ਸਵਾਲ ਉਹੀ ਹੈ ਕਿ ਵਾਈ ਨਾਓ,
ਵਾਈ ਨਾਓ, ਹੁਣ ਕਿਉਂ,
ਹੁਣ ਕਿਉਂ, ਵੀ ਵਟ ਹੈਜ਼ ਚੇਂਜਡ। ਸੋ ਸਾਨੂੰ ਹਮੇਸ਼ਾ ਤੋਂ ਵਿਜੇ ਜੀ ਸੂਬੇ ਦੇ ਵਿੱਚ ਇਹ ਕਿਹਾ ਜਾਂਦਾ ਰਿਹਾ ਸਰਕਾਰ ਦੀਆਂ ਜਿਹੜੀਆਂ ਦੋ ਪ੍ਰਮੁੱਖ ਪਾਲਿਸੀਆਂ ਨੇ ਕਿ ਇੱਕ ਤਾਂ ਡੀਕ੍ਰਿਮੀਨਲਾਈਜੇਸ਼ਨ, ਕਿ ਡੀਕ੍ਰਿਮੀਨਲਾਈਜੇਸ਼ਨ ਦੀ ਪਾਲਿਸੀ ਅਸੀਂ ਸਾਇੰਸ ਦੇ ਆਧਾਰ ਤੇ ਤਿਆਰ ਕੀਤੀ ਵੀ ਸਾਰੀ ਸਾਇੰਸ ਇਹ ਕਹਿੰਦੀ ਹੈ ਵੀ ਜੇ ਅਸੀਂ ਨਸ਼ੇ ਦੇ ਆਦੀ ਵਿਅਕਤੀਆਂ ਦੀਆਂ ਜਾਨਾਂ ਬਚਾਉਣੀਆਂ ਨੇ ਤੇ ਸਾਨੂੰ ਡਰੱਗਸ ਨੂੰ ਡੀਕ੍ਰਿਮੀਨਲਾਈਜ਼ ਕਰਨਾ ਹੀ ਪੈਣਾ, ਸੇਫ ਸਪਲਾਈ ਹਾਰਮ ਰਿਡਕਸ਼ਨ ਇਜ਼ ਦ ਵੇ ਫਾਰਵਰਡ।
ਯੂਟਰਨ ਲੈਣਾ ਪਿਆ
ਤੋਂ ਰਾਤ ਸਾਇੰਸ ਚੇਂਜ ਹੋ ਗਈ ਤੇ ਸਵੇਰੇ ਇੱਕ ਯੂਟਰਨ ਵੱਜ ਗਿਆ। ਤੇ ਉਸ ਤੋਂ ਬਾਅਦ ਹੁਣ ਸਾਨੂੰ ਇਹ ਕਿਹਾ ਜਾਂਦਾ ਰਿਹਾ ਕਿ ਕਾਰਬਨ ਟੈਕਸ ਜੇ ਆਪਾਂ ਕਲਾਈਮੇਟ ਜੋ ਗਲੋਬਲ ਵਾਰਮਿੰਗ ਹੋ ਰਹੀ ਹੈ, ਕਲਾਈਮੇਟ ਚੇਂਜ ਹੋ ਰਿਹਾ, ਜੇ ਇਹਦੇ ਨਾਲ ਆਪਾਂ ਨਜਿੱਠਣਾ ਤਾਂ ਫਿਰ ਕਾਰਬਨ ਪ੍ਰਾਈਸਿੰਗ, ਕਲਾਈਮੇਟ ਟੈਕਸ, ਕਾਰਬਨ ਟੈਕਸ ਇਜ਼ ਦਾ ਓਨਲੀ ਵੇ ਫਾਰਵਰਡ। ਸਾਰੇ ਸਾਇੰਟਿਸਟ ਇਹ ਕਹਿੰਦੇ ਨੇ, ਸਾਰੇ ਇਕਨੋਮਿਸਟ ਇਹ ਕਹਿੰਦੇ ਨੇ, ਇਸ ਸਾਇੰਸ ਦੇ ਆਧਾਰ ਤੇ ਸਾਡਾ ਇਹ ਸਾਡੀ ਪਾਲਿਸੀ ਹੈ। ਰਾਤੋ ਰਾਤ ਫਿਰ ਸਾਇੰਸ ਚੇਂਜ ਹੋ ਗਈ ਤੇ ਫਿਰ ਇੱਕ ਫਲਿੱਪ ਹੋ ਗਿਆ। ਸੋ ਸਾਇੰਸ ਬਦਲੀ ਹੈ ਕਿ ਸਿਆਸਤ ਬਦਲੀ ਹੈ?
ਪੋਲੀਟੀਕਲ ਸਾਇੰਸ ਬਦਲ ਗਈ ਨਾ। ਸੋ ਇਹ ਵਾਸੂ ਜੀ ਜਿਹੜੀ ਤੁਸੀਂ ਗੱਲ ਕੀਤੀ ਨਾ, ਪ੍ਰੀਮੀਅਰ ਨੇ ਜਿਹੜੇ ਕੱਲ ਆਪਣੇ ਬਿਆਨ ਚ ਗੱਲ ਆਖੀ ਕਿ ਜੀ ਇਹਦੇ ਆਲੇ ਦੁਆਲੇ ਜਿਹੜੀ ਸਿਆਸਤ ਹੈ ਉਹ ਬਦਲ ਗਈ, ਸਿਆਸਤ ਤੇ ਵਾਸੂ ਜੀ ਬੜੇ ਚਿਰ ਤੋਂ ਕਾਰਬਨ ਟੈਕਸ ਦੇ ਆਲੇ ਦੁਆਲੇ ਇਹੋ ਜਿਹੀ ਚੱਲਦੀ ਆ ਰਹੀ ਆ, ਇਹ ਸਿਆਸਤ ਬਦਲੀ ਹੈ ਕਿ ਸਿਆਸੀ ਜ਼ਰੂਰਤ ਬਦਲ ਗਈ ਹੈ ਹੁਣ, ਕਿਉਂਕਿ ਅਗਲੇ ਮਹੀਨੇ ਇਲੈਕਸ਼ਨ ਆ। ਜਿਹੜਾ ਵਾਸੂ ਜੀ ਆਪਾਂ ਕਾਰਬਨ ਟੈਕਸ ਆ, ਜਿਹੜੀ ਈਵਨ ਜਿਹੜਾ ਫੈਡਰਲ ਕਾਰਬਨ ਟੈਕਸ ਵੀ, ਉਹਦੀਆਂ ਵੀ ਦੋ ਪਰਤਾਂ ਨੇ, ਇੱਕ ਤੇ ਕੰਜ਼ਿਊਮਰ ਕਾਰਬਨ ਟੈਕਸ ਹੈ, ਇੱਕ ਇੰਡਸਟਰੀਅਲ ਆ। ਸੋ ਹੁਣ ਕੱਲ੍ਹ ਜਗਮੀਤ ਸਿੰਘ ਨੇ ਜਿਹੜੀ ਗੱਲ ਆਖੀ, ਉਹਨਾਂ ਨੇ ਵੀ ਕਿਹਾ ਵੀ ਜਿਹੜਾ ਕੰਜ਼ਿਊਮਰਸ 'ਤੇ ਕਾਰਬਨ ਟੈਕਸ ਪੈਂਦਾ ਉਹ ਅਸੀਂ ਹਟਾਵਾਂਗੇ, ਜਿਹੜੇ ਇੰਡਸਟਰੀਅਲ ਬਿਗ ਪੋਲਿਊਟਰਸ ਨੇ ਦੇ ਨੀਡ ਟੂ ਪੇ ਦੇਅਰ ਫੇਅਰ ਸ਼ੇਅਰ। ਪਰ ਉਹਨਾਂ ਦਾ ਪਲਾਨ ਕੀ ਹੋਏਗਾ ਉਹਦੇ ਵੇਰਵੇ ਉਹਨਾਂ ਨੇ ਸਾਂਝੇ ਨਹੀਂ ਕੀਤੇ।
ਜਗਮੀਤ ਸਿੰਘ ਨੇ ਵੀ ਇਹ ਨਹੀਂ ਕਿਹਾ ਕਿ ਅਸੀਂ ਕੰਜ਼ਿਊਮਰ ਕਾਰਬਨ ਟੈਕਸ ਹਟਾ ਦਵਾਂਗੇ, ਉਹਨਾਂ ਨੇ ਕਿਹਾ ਵੀ ਅਸੀਂ ਇਹਦੇ 'ਚ ਕੁਝ ਤਰਮੀਮਾਂ ਕਰਾਂਗੇ ਕਿ ਜਿਹੜੇ ਬਿਗ ਪੋਲਿਊਟਰਸ ਨੇ ਉਹਨਾਂ ਦੇ ਉੱਤੇ ਜ਼ਿੰਮੇਵਾਰੀ ਜ਼ਿਆਦਾ ਆਏਗੀ। ਸੋ ਉਹਨਾਂ ਨੇ ਗੋਲਮੋਲ ਜੀ ਇਹ ਗੱਲ ਕੀਤੀ ਹੈ, ਉਹਨਾਂ ਨੇ ਕਿਹਾ ਅਸੀਂ ਆਪਣਾ ਪਲਾਨ ਤਿਆਰ ਕਰ ਰਹੇ ਹਾਂ, ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਨਤਕ ਕਰਾਂਗੇ।
ਪਰ ਉਹਨਾਂ ਦੀ ਗੋਲਮੋਲ ਗੱਲ ਨੇ ਇੱਥੇ BC ਦੇ ਵਿੱਚ ਜ਼ਰੂਰ ਘਚੋਲ ਪਾ ਦਿੱਤੀ BC ਦੀ NDP ਲਈ।
ਐਂਡ ਦੂਜੇ ਪਾਸੇ ਜਿਹੜੇ ਪੀਅਰ ਪੋਲੀਅਵ ਨੇ ਉਹਨਾਂ ਨੂੰ ਵੀ ਕਾਲ ਆਊਟ ਕਰਨਾ ਇੱਥੇ ਬਣਦਾ। ਉਹਨਾਂ ਨੇ ਵੀ ਵਿਜੇ ਜੀ ਕਦੇ ਵੀ ਕੈਟਾਗੋਰੀਕਲੀ ਇਹ ਗੱਲ ਨਹੀਂ ਕਹੀ ਕਿ ਇੰਡਸਟਰੀਅਲ ਕਾਰਬਨ ਟੈਕਸ ਵੀ ਉਹ ਹਟਾਉਣਗੇ।
ਕਰੈਕਟ,
ਉਹ ਇਹ ਕਹਿੰਦੇ ਰਹੇ ਨੇ ਕਾਰਬਨ ਵਿਲ ਐਕਸ ਦਾ ਟੈਕਸ। ਕੀ ਉਹ ਸਿਰਫ ਤੇ ਸਿਰਫ ਇੰਡੀਵਿਜੁਅਲ ਕਾਰਬਨ ਟੈਕਸ ਦੀ ਗੱਲ ਕਰ ਰਹੇ ਨੇ ਜਾਂ ਫਿਰ ਇੰਡਸਟਰੀਅਲ ਕਾਰਬਨ ਟੈਕਸ ਵੀ ਉਹ ਹਟਾ ਦੇਣਗੇ? ਉਹਨਾਂ ਨੇ ਗੱਲ ਕਦੀ ਕਲੈਰਿਟੀ ਨਾ ਕੀਤੀ ਨੀ। ਦੈਟਸ ਵਾਈ ਆਈ ਸੈਡ ਕਿ BC NDP ਨੂੰ ਕ੍ਰੈਡਿਟ ਦੇਣਾ ਬਣਦਾ ਇਸ ਗੱਲ ਤੇ ਐਟਲੀਸਟ ਕਿ ਇਹਨਾਂ ਨੇ ਇਹ ਗੱਲ ਬਿਲਕੁਲ ਸਪੈਸੀਫਾਈ ਕੀਤੀ ਹੈ, ਇਹਨਾਂ ਨੇ ਕਲੀਅਰ ਰਿਮੂਵ ਕਰਨਗੇ ਕਿ ਅਸੀਂ ਇੰਡੀਵਿਜੁਅਲ ਕਾਰਬਨ ਟੈਕਸ ਹਟਾਵਾਂਗੇ ਤੇ ਅਸੀਂ ਇੰਡਸਟਰੀਅਲ ਕਾਰਬਨ ਟੈਕਸ ਨੂੰ ਚੱਲਦਾ ਰੱਖਾਂਗੇ, ਉਹਨਾਂ ਨੂੰ ਜ਼ਿਆਦਾ ਜ਼ਿੰਮੇਦਾਰ ਬਣਾਵਾਂਗੇ।
ਬੀਸੀ ਕੰਜ਼ਰਵੇਟਿਵ ਦੇ ਜੌਨ ਰਸਟਡ ਦਾ ਕਹਿਣਾ ਕਾਰਬਨ ਟੈਕਸ ਮੁਕੰਮਲ ਤੌਰ ਤੇ ਹਟਾ ਦੇਣਗੇ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਫਿਰ ਕਲਾਈਮੇਟ ਚੇਂਜ ਨਾਲ ਕਿਵੇਂ ਨਜਿੱਠਣਾ, ਕਿਉਂਕਿ ਕਲਾਈਮੇਟ ਚੇਂਜ ਨਾਲ ਸੰਬੰਧਿਤ ਜਿਹੜੀਆਂ ਚੁਣੌਤੀਆਂ ਨੇ ਦੋਜ਼ ਆਰ ਰੀਅਲ। ਇੱਥੇ ਅਸੀਂ ਫਲੱਡਸ ਵੇਖੇ ਨੇ, ਵਾਇਲਡ ਫਾਇਰਸ ਦੀਆਂ ਹੁਣ ਇੰਸਟੈਂਸਿਸ ਹੋਰ ਜ਼ਿਆਦਾ ਗੰਭੀਰ ਹੋ ਰਹੇ ਨੇ। ਉਹਨਾਂ ਨੇ ਕਿਹਾ ਵੀ ਅਸੀਂ ਹਾਲ ਦੀ ਘੜੀ ਜਿਹੜੀਆਂ ਚੁਣੌਤੀਆਂ ਵੱਲ ਅਸੀਂ ਫੋਕਸ ਕਰਨਾ ਉਹ ਅਫੋਰਡੇਬਿਲਿਟੀ ਆ, ਕ੍ਰਾਈਮ ਹੈ ਅਤੇ ਉਹ ਚੀਜ਼ਾਂ ਨੇ। ਸੋ ਜੌਨ ਰਸਟਡ ਦਾ ਇਹ ਕਹਿਣਾ ਕਿ ਜੇ ਉਹ ਪ੍ਰੀਮੀਅਰ ਬਣਦੇ ਨੇ ਉਹਨਾਂ ਨੇ ਮੁਕੰਮਲ ਤੌਰ 'ਤੇ ਕਾਰਬਨ ਟੈਕਸ ਨੂੰ ਹਟਾ ਦੇਣਾ, ਭਾਵੇਂ ਉਹ ਇੰਡੀਵਿਜੁਅਲ ਦਾ ਹੋਵੇ ਭਾਵੇਂ ਉਹ ਇੰਡਸਟਰੀ ਦਾ ਹੋਵੇ।
ਸੋ ਵਿਜੇ ਜੀ ਇਹਦੇ ਵਿੱਚ ਹੁਣ ਦੇਖੋ ਬਹੁਤ ਸਾਰੇ ਲੋਕ, ਬਹੁਤ ਸਾਰੇ ਕ੍ਰਿਟਿਕਸ ਡੇਵੀ ਡੀਬੀ ਨੂੰ ਕਹਿ ਰਹੇ ਨੇ ਕਿ ਉਹਨਾਂ ਨੇ ਫਲਿੱਪ ਫਲੋਪ ਕੀਤਾ। ਜੋ ਜੌਨ ਰਸਟਡ ਵੱਲੋਂ ਬਿਆਨ ਜਾਰੀ ਕੀਤਾ ਗਿਆ ਉਹਨਾਂ ਨੇ ਕਿਹਾ ਡੇਵੀ ਡੀਬੀ ਫਲਿੱਪ ਫਲੋਪਰ ਨੇ, ਹੀ ਇਜ਼ ਅ ਲਾਇਰ, ਇਸ ਤਰ੍ਹਾਂ ਦੀਆਂ ਗੱਲਾਂ ਹੋਈਆਂ ਨੇ। ਡੇਵੀ ਡੀਬੀ ਅਸੀਂ ਪਹਿਲਾਂ ਵੀ ਇੱਕ ਦੋ ਵਾਰ ਗੱਲ ਕਰ ਚੁੱਕੇ ਹਾਂ ਕਿ ਉਹ ਬੜੇ ਇੰਟੈਲੀਜੈਂਟ ਇੰਡੀਵਿਜੁਅਲ ਨੇ, ਬੜੇ ਸਿਆਣੇ ਨੇ, ਇੱਕ ਬੜੇ ਘਾਗ ਵਕੀਲ ਨੇ ਤੇ ਐਕਟਿਵਿਸਟ ਰਹੇ ਨੇ, ਬੜੇ ਸੁਲਝੇ ਹੋਏ ਵਿਅਕਤੀ ਨੇ। ਇਹ ਨਹੀਂ ਹੈ ਕਿ ਉਹਨਾਂ ਨੇ ਇਹ ਸਾਰੀ ਚੀਜ਼ਾਂ ਉਹਨਾਂ ਨੂੰ ਪਤਾ ਨਹੀਂ ਹੋਣਗੀਆਂ ਵੀ ਜੇ ਮੈਂ ਇੱਦਾਂ ਦਾ ਬਿਆਨ ਦੇਵਾਂਗਾ ਤਾਂ ਲੋਕ ਮੈਨੂੰ ਫਲਿੱਪ ਫਲੋਪਰ ਕਹਿਣਗੇ। ਕਈਆਂ ਦਾ ਕਹਿਣਾ ਕਿ ਉਹਨਾਂ ਦੀ ਬਹੁਤ ਸੋਚੀ ਸਮਝੀ ਇਹ ਸਟ੍ਰੈਟਜੀ ਆ, ਹੋ ਸਕਦਾ ਇੱਕ ਮਾਸਟਰ ਸਟ੍ਰੋਕ ਆ ਉਹ ਕਿਵੇਂ। ਸੋ ਅਜੇ ਤੱਕ ਕੀ ਹੋ ਰਿਹਾ ਸੀ ਜਿਹੜੀ ਆਪਾਂ ਆਫੇਅਰ ਵੀ ਸਵੇਰੇ ਗੱਲ ਕਰ ਕਿ ਕਾਰਬਨ ਟੈਕਸ ਦੀ ਪਾਲਿਸੀ, ਕਲਾਈਮੇਟ ਚੇਂਜ, ਇਹ ਜਿਹਨੂੰ ਅੰਗਰੇਜ਼ੀ ਵਿੱਚ ਕਿਹਾ ਜਾਂਦਾ ਕੰਸਰਵੇਟਿਵ ਦੀ ਐਕਲੀਸ ਹੀਲ ਹੈ, ਉਹਨਾਂ ਦੀ ਕਮਜ਼ੋਰੀ ਸੀ ਇਹ।
ਜੀ ਜੀ ਜੀ।
ਤੇ ਜਦੋਂ ਕਿਉਂਕਿ ਤੁਸੀਂ ਜਦੋਂ ਗੱਲਬਾਤ ਕਰ ਰਹੇ ਸੀ ਰਵੀ ਕਾਲੂ ਸਾਹਿਬ ਨਾਲ ਤੇ ਤੁਸੀਂ ਮੈਂਸ਼ਨ ਕੀਤਾ ਕਿ ਜੀ ਜੌਨ ਰਸਟਡ ਨੂੰ ਵੀ ਕਿਉਂਕਿ ਇਹ ਕਲਾਈਮੇਟ ਚੇਂਜ ਨੂੰ ਡਿਨਾਈ ਕਰਦੇ ਸੀ ਤੇ ਇਹਨਾਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ, ਤੇ ਇਸ ਚੀਜ਼ ਤੇ ਜਦੋਂ ਵੀ ਐਨਡੀਪੀ ਵੱਲੋਂ ਜੌਨ ਰਸਟਡ ਨੂੰ ਕਾਲ ਆਊਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ ਕਿ ਜੀ ਇਹ ਤਾਂ ਕਲਾਈਮੇਟ ਚੇਂਜ ਦੇ ਵਿੱਚ ਹੀ ਨਹੀਂ ਬਿਲੀਵ ਕਰਦੇ, ਇਹ ਤਾਂ ਸਾਇੰਸ ਦੇ ਵਿੱਚ ਹੀ ਨਹੀਂ ਬਿਲੀਵ ਕਰਦੇ, ਤੇ ਅੱਗੋਂ ਫਿਰ ਜਵਾਬ ਆ ਜਾਂਦਾ ਸੀ ਐਨਡੀਪੀ ਤਾਂ ਜੀ ਕਾਰਬਨ ਟੈਕਸ ਲਾਗੂ ਕਰਦੀ ਸੀ, ਕਾਰਬਨ ਟੈਕਸ ਹਟਾ ਦਿਆਂਗੇ
ਜੀ।
ਕਾਰਬਨ ਟੈਕਸ ਜਿਹੜੀ ਉਹ ਸਾਰੀ ਗੱਲ ਹਾਈਜੈਕ ਕਰਕੇ ਲੈ ਜਾਂਦੀ ਸੀ, ਤੇ ਕਲਾਈਮੇਟ ਚੇਂਜ ਡਿਨਾਈ ਜਿਹੜਾ ਕਰਦੇ ਸੀ ਜੌਨ ਰਸਟਡ ਉਹਦੀ ਗੱਲ ਨਹੀਂ ਸੀ ਹੁੰਦੀ, ਤੇ ਆਮ ਬੰਦਾ ਇਸ ਵੇਲੇ ਆਰਥਿਕ ਆਪਣੀ ਤੰਗੀ ਕਰਕੇ ਪਰੇਸ਼ਾਨ ਬੜਾ, ਤੇ ਜਦੋਂ ਉਹਨੂੰ ਪਤਾ ਲੱਗਦਾ ਸੀ ਕਿ ਜੀ ਕਾਰਬਨ ਟੈਕਸ ਹਟ ਜਾਏਗਾ ਉਹ ਗੱਲ ਉਹਨੂੰ ਉਹਦੇ ਦਿਲ ਨੂੰ ਜ਼ਿਆਦਾ ਟੁੰਬਦੀ ਸੀ, ਸਾਰੀ ਗੱਲ ਹਾਈਜੈਕ ਹੋ ਜਾਂਦੀ ਸੀ ਕਾਰਬਨ ਟੈਕਸ ਨਾਲ। ਹੁਣ ਇਹ ਕਿਹਾ ਜਾ ਰਿਹਾ ਕਿ ਇਹ ਹੋ ਸਕਦਾ ਹੈ ਕਿ ਡੇਵੀ ਡੀਬੀ ਦਾ, ਬੀਸੀ ਐਨਡੀਪੀ ਦਾ ਇੱਕ ਮਾਸਟਰ ਸਟ੍ਰੋਕ ਹੋਵੇ,
ਮੁੱਦਾ ਹੀ ਖਤਮ ਕਰਤਾ,
ਉਹਨਾਂ ਨੇ ਮੁੱਦਾ ਹੀ ਖਤਮ ਕਰਤਾ, ਉਹਨਾਂ ਨੇ ਇਹ ਜਿਹੜਾ ਐਲਾਨ ਕੀਤਾ ਹੈਗਾ ਵੀਰਵਾਰ। ਸੋ ਵੀਰਵਾਰ, ਸ਼ੁੱਕਰਵਾਰ ਦੋ ਦਿਨ ਕਹਿੰਦੇ ਇਹਦੇ ਬਾਰੇ ਗੱਲ ਹੋ ਜਾਏਗੀ, ਦੋ ਦਿਨ ਨੀਵੀਂ ਪਾ ਕੇ ਗੱਲ ਕਰ ਲਾਂਗੇ ਕੋਈ ਗੱਲ ਨਹੀਂ, ਐਟਲੀਸਟ ਉਸ ਤੋਂ ਬਾਅਦ
ਜਦੋਂ ਰੇਡ ਡ੍ਰੌਪ ਹੋ ਜਾਣੀ ਹੈ, ਦੈਨ ਦਿਸ ਇਜ਼ ਨਾਟ ਐਨ ਇਸ਼ੂ ਐਨੀਮੋਰ,
ਜਦੋਂ ਇਹ ਕੈਂਪੇਨ ਓਵਰ ਡਰਾਈਵ ਦੇ ਵਿੱਚ ਹੋਏਗੀ ਤੇ ਫਿਰ ਅਸੀਂ ਕਹਿੰਦੇ ਖੁੱਲ੍ਹ ਕੇ ਗੱਲ ਕਰ ਸਕਾਂਗੇ ਕਿ ਜੀ ਜੌਨ ਰਸਟਡ ਤਾਂ ਕਲਾਈਮੇਟ ਚੇਂਜ ਡਿਨਾਇਰ ਨੇ।
ਪਰ ਵਾਸੂ ਜੀ, ਦੂਜੇ ਪਾਸੇ ਜੌਨ ਰਸਟਡ ਨੇ ਜਿਹੜੇ ਉਹਨਾਂ ਨੇ ਆਲਰੇਡੀ ਇਹ ਗੱਲ ਕਹਿਣੀ ਸ਼ੁਰੂ ਕਰ ਦਿੱਤੀ ਹੈ ਵੀ ਜਦੋਂ ਇੰਨੇ ਚਿਰ ਤੋਂ ਇਹ ਗੱਲ ਚੱਲ ਰਹੀ ਸੀ, ਦੇਖੋ ਇਹ ਲੌਜਿਕ ਐਨਡੀਪੀ ਦਾ, ਇਹ ਮਨ ਨੂੰ ਨਹੀਂ ਲੱਗਦਾ ਕਿ ਜੀ ਲੋਕਾਂ ਦੀ ਕੋਸਟ ਬੜੀ ਵੱਧ ਗਈ, ਇਸ ਦਾ ਅਫੋਰਡੇਬਿਲਿਟੀ ਨੂੰ ਟੈਕਲ ਕਰਨ ਲਈ
ਘਟਣੀ ਸ਼ੁਰੂ ਹੋ ਗਈ,
ਘਟਣੀ ਸ਼ੁਰੂ ਹੋ ਗਈ, ਵਿਆਜ ਦਰਾਂ ਘਟ ਰਹੀਆਂ ਨੇ। ਸੀਆਈਬੀਸੀ ਨੇ ਇਨਫੈਕਟ ਇਹ ਕਹਿਤਾ ਕਿ ਦਸੰਬਰ ਤੇ ਜਨਵਰੀ ਦੇ ਵਿੱਚ ਬੈਂਕ ਆਫ ਕੈਨੇਡਾ ਨੂੰ ਅੱਧੇ ਅੱਧੇ ਪੁਆਇੰਟ ਦੇ ਰੇਟ ਕੱਟ ਕਰਨੇ ਪੈਣਗੇ। ਸੀਆਈਬੀਸੀ ਇਜ਼ ਦ ਫਰਸਟ ਬਿਗ ਬੈਂਕ ਆਊਟ ਆਫ ਕੈਨੇਡਾ ਟੂ ਮੇਕ ਦਿਸ ਪ੍ਰੋਡਿਕਸ਼ਨ। ਸੋ ਉਹ ਲਾਗਤਾਂ ਤਾਂ ਘੱਟ ਰਹੀਆਂ ਨੇ, ਇਨਫਲੇਸ਼ਨ ਸਟੇਬਲਾਈਜ਼ ਹੁੰਦੀ ਪਈ ਆ। ਜਦੋਂ ਸਭ ਤੋਂ ਜ਼ਿਆਦਾ ਹਾਲ ਦੁਹਾਈ ਪਾਈ ਜਾ ਰਹੀ ਸੀ ਇਹਨਾਂ ਇਸ ਕਾਰਬਨ ਟੈਕਸ ਦੇ ਨਾਲ ਸੰਬੰਧਿਤ, ਦੈਟ ਵਾਜ਼ ਜਦੋਂ ਵਾਸੂ ਜੀ ਫੂਡ ਇਨਫਲੇਸ਼ਨ ਵੀ ਆਪਣੇ ਸਿਖਰਾਂ 'ਤੇ ਸੀ, ਜਦੋਂ ਬਾਕੀ ਵੀ ਮਹਿੰਗਾਈ ਬੜੀ ਤੇਜ਼ੀ ਨਾਲ ਵੱਧ ਰਹੀ ਸੀ, ਉਦੋਂ ਇਹਦੇ ਬਾਰੇ ਕੁਝ ਕੀਤਾ ਨਹੀਂ ਗਿਆ। ਸੋ ਜਿਹੜੀ ਇਹ ਟਾਈਮਿੰਗ ਹੈ, ਦਾ ਟਾਈਮਿੰਗ ਇਜ਼ ਵੈਰੀ ਪਿਕਿਊਲੀਅਰ ਐਂਡ ਦ ਟਾਈਮਿੰਗ ਸੀਮਸ ਟੂ ਬੀ ਵੈਰੀ ਕਨਵੀਨੀਅੰਟ, ਕਿਉਂਕਿ ਅਗਲੇ ਮਹੀਨੇ ਇਲੈਕਸ਼ਨ ਆ। ਅੱਛਾ, ਕਾਰਬਨ ਟੈਕਸ ਦਾ ਅਸਰ ਕੀ ਪੈਂਦਾ? ਇਸ ਵੇਲੇ $80 ਪ੍ਰਤੀ ਟਨ ਕਾਰਬਨ ਟੈਕਸ ਹੈ, ਇਹਨੇ 2030 ਤੱਕ ਵੱਧ ਕੇ ਜਿਹੜੀ ਇਸ ਵੇਲੇ ਪਾਲਿਸੀ ਆ $170 ਪ੍ਰਤੀ ਟਨ ਹੋ ਜਾਣਾ। ਸੋ ਜਿੰਨਾ ਕਾਰਬਨ ਟੈਕਸ ਹੁਣ ਹੈ ਇਹ ਤੋਂ ਦੁੱਗਣੇ ਤੋਂ ਵੀ ਵੱਧ ਹੋ ਜਾਣਾ ਅਗਲੇ 6 ਸਾਲਾਂ 'ਚ।
ਇਸ ਵੇਲੇ ਅਸੀਂ ਗੈਸੋਲੀਨ 'ਤੇ ਫੋਰ ਐਵਰੀ ਲੀਟਰ ਆਫ ਗੈਸ ਅਸੀਂ 17 ਸੈਂਟਸ ਗੈਸੋਲੀਨ ਜਿਹੜਾ ਕਾਰਬਨ ਟੈਕਸ ਪੇ ਕਰ ਰਹੇ ਹਾਂ ਗੈਸੋਲੀਨ 'ਤੇ ਪਰ ਲੀਟਰ।
ਸੋ ਫੋਰ ਅ ਪਿਕਅਪ ਟਰੱਕ ਦੈਟ ਕੋਸਟ ਅਬਾਊਟ $20 ਫੋਰ ਅ ਫੁੱਲ ਗੈਸ ਟੈਂਕ।
ਡੀਜ਼ਲ 'ਤੇ ਅਸੀਂ 21 ਸੈਂਟਸ ਪੇ ਕਰ ਰਹੇ ਹਾਂ ਪਰ ਲੀਟਰ,
ਡੀਜ਼ਲ 'ਤੇ ਜ਼ਿਆਦਾ,
ਡੀਜ਼ਲ 'ਤੇ ਜ਼ਿਆਦਾ। ਨੈਚੁਰਲ ਗੈਸ 'ਤੇ ਅਸੀਂ 15 ਸੈਂਟਸ ਪਰ ਕਿਊਬਿਕ ਮੀਟਰ ਪੇ ਕਰਦੇ ਹਾਂ।
ਨੈਚੁਰਲ ਗੈਸ ਦੇ ਬਿੱਲਾਂ ਦੀਆਂ ਕਾਪੀਆਂ ਵਾਸੂ ਜੀ ਕਿੰਨੀ ਵਾਰ ਆਪਾਂ ਹਾਈਲਾਈਟ ਕੀਤੀਆਂ, ਜਿਹਦੇ ਵਿੱਚ ਤੁਸੀਂ ਬਿੱਲ ਵੇਖੋ ਕਾਰਬਨ ਟੈਕਸ ਦਾ ਅਮਾਊਂਟ ਬੰਦਾ ਵੇਖ ਕੇ ਹਿੱਲ ਜਾਂਦਾ।
ਜਿਹੜਾ ਗੈਸੋਲੀਨ ਵਾਲਾ 17 ਸੈਂਟਸ ਹੈ ਪਰ ਲੀਟਰ, ਇਹ ਜਿਵੇਂ ਤੁਸੀਂ ਮੈਂਸ਼ਨ ਕਰ ਰਹੇ ਹੋ ਇਹ 230 ਤੱਕ ਵੱਧ ਕੇ 37 ਸੈਂਟਸ ਪਰ ਲੀਟਰ ਹੋ ਜਾਣਾ।
ਕਰੈਕਟ।
ਸੋ ਜਿਹੜਾ ਆਪਾਂ 1 ਲੀਟਰ ਗੈਸ ਪਾਉਂਦੇ ਹਾਂ ਉਹਦੇ ਵਿੱਚ ਫੋਰ ਐਵਰੀ ਲੀਟਰ ਆਫ ਗੈਸ ਵੀਲ ਬੀ ਪੇਇੰਗ 37 ਸੈਂਟਸ ਪਰ ਲੀਟਰ ਫੋਰ ਕਾਰਬਨ ਟੈਕਸ।
ਅੱਛਾ, ਅੱਜ ਤੁਸੀਂ ਜਿੰਨਾ ਵੀ ਗੈਸ ਦੀ ਪ੍ਰਾਈਸ ਵੇਖ ਰਹੇ ਹੋ ਉਹਦੇ ਵਿੱਚ 17 ਸੈਂਟ ਕਾਰਬਨ ਟੈਕਸ ਦੇ ਨੇ, ਉਹਦੇ ਉੱਪਰ ਫਿਰ GST PST ਵੀ ਲੱਗਦੀ ਹੈ।
ਯੈਸ ਯੈਸ,
ਜਿਹੜਾ ਟੈਕਸ ਉਹ ਟੈਕਸ ਔਨ ਟਾਪ ਆਫ ਟੈਕਸ ਆ।
ਸੋ ਬਾਈ 2030 ਉਹਦੇ ਵਿੱਚ 20 ਸੈਂਟ ਹੋਰ ਜੋੜ ਲਓ ਤੁਸੀਂ, 17 ਹੋਣਾ ਕਿ 37 ਹੋ ਜਾਣੇ ਆ।
ਜਿਹੜੀ 5% GST ਤੇ ਹੋਰ ਲੱਗਿਆ ਉਹ 37 ਦੇ ਵੀ
ਬੀ ਸੀ ਦੇ ਵਿੱਚ ਵਿਜੇ ਜੀ ਜਿਹੜੀ ਸਾਨੂੰ ਇਹ ਕਲਾਈਮੇਟ ਐਕਸ਼ਨ ਕ੍ਰੈਡਿਟ ਦੇ ਨਾਮ ਤੇ ਜੋ ਪੈਸੇ ਮਿਲਦੇ ਨੇ ਇਹ ਇਨਕਮ ਟੈਸਟਡ ਆ। ਸੋ ਇਹਦੇ ਵਿੱਚ ਕੀ ਹੈ ਕਿ ਜਿਹੜੀ ਇਹ ਕਾਰਬਨ ਟੈਕਸ ਰਿਬੇਟ ਕਹਿ ਲਓ ਇਹਨੂੰ ਜਾਂ ਕਲਾਈਮੇਟ ਐਕਸ਼ਨ ਇਹਨੂੰ ਕ੍ਰੈਡਿਟਸ ਕਹਿ ਲਓ, ਇਹ ਜਿਹੜੇ ਘੱਟ ਆਮਦਨ ਵਾਲੇ ਲੋਕ ਨੇ, ਬਹੁਤ ਹੀ ਘੱਟ ਵੀ ਨੀ, ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਮੇਰੇ ਕੋਲ ਨੰਬਰ ਹੈਗੇ ਨੇ। ਸੋ ਉਹਨਾਂ ਨੂੰ ਜਿਹੜੇ GST HST ਕ੍ਰੈਡਿਟਸ ਮਿਲਦੇ ਨੇ ਫੈਡਰਲ ਸਰਕਾਰ ਵੱਲੋਂ, ਇਹ ਕੁਆਰਟਰਲੀ ਪੇਮੈਂਟਸ ਹੁੰਦੀਆਂ ਨੇ, ਸਾਲ ਦੇ ਵਿੱਚ 4 ਪੇਮੈਂਟਸ ਆਉਂਦੀਆਂ, ਇਹ CRA ਵੱਲੋਂ ਭੇਜੀਆਂ ਜਾਂਦੀਆਂ ਨੇ। ਸੋ ਕਈਆਂ ਨੂੰ ਡਾਇਰੈਕਟ ਡਿਪੋਜ਼ਿਟ ਆਉਂਦਾ, ਕਈਆਂ ਨੂੰ ਚੈੱਕਸ
ਆਉਂਦੇ ਨੇ,
ਤੇ ਇਹ ਉਹਨਾਂ ਦੇ ਨਾਲ ਕਲੱਬ ਕਰਕੇ ਪਲੱਸ BC ਦੀ ਜਿਹੜੀ ਕਲਾਈਮੇਟ ਐਕਸ਼ਨ ਇਹ ਕ੍ਰੈਡਿਟਸ ਨੇ, ਇਹ ਇਕੱਠੀ ਪੇਮੈਂਟ ਆਉਂਦੀ ਹੈ। ਇਸ ਕਰਕੇ ਬਹੁਤੇ ਬ੍ਰਿਟਿਸ਼ ਕੋਲੰਬੀਅਨਸ ਨੂੰ ਪਤਾ ਹੀ ਨਹੀਂ ਅੱਜ ਤੱਕ ਲੱਗਿਆ ਵੀ ਭਾਈ ਉਹਦੇ ਵਿੱਚੋਂ ਕਾਰਬਨ ਟੈਕਸ ਕਰਕੇ ਕਿੰਨੇ ਪੈਸੇ ਨੇ, GST HST ਕ੍ਰੈਡਿਟਸ ਦੇ ਕਿੰਨੇ ਪੈਸੇ ਨੇ।
ਜਿਹੜੀ ਗੱਲ ਸੀ ਵੀ ਸਰਕਾਰ ਇਹ ਬ੍ਰੈਂਡਿੰਗ ਨਹੀਂ ਕਰ ਸਕੀ ਪ੍ਰੋਪਰਲੀ, ਕਮਿਊਨੀਕੇਟ ਨਹੀਂ ਕਰ ਸਕੀ ਵੀ ਕਾਰਬਨ ਟੈਕਸ ਦੀ ਰਿਬੇਟ ਕਿੰਨੀ ਆ।
ਸੋ BC ਦੇ, ਸੋ ਫੈਡਰਲ ਸਰਕਾਰ ਨੇ ਜਿਹੜੇ ਭੇਜਣੇ ਹੁੰਦੇ ਆ ਉਹੀ ਤਾਂ ਉਹਨਾਂ ਨੇ ਰੀਬ੍ਰੈਂਡਿੰਗ ਜੀ ਕੀਤੀ ਸੀਗੀ ਕੋਈ, ਪਰ ਇੱਥੇ BC ਦੇ ਵਿੱਚ ਅਜੇ ਵੀ ਉਹ GST HST ਕ੍ਰੈਡਿਟਸ ਦੇ ਨਾਲ ਰਲ ਕੇ ਪੈਸੇ ਮਿਲਦੇ ਆ। ਸੋ ਕਿੰਨੇ ਕੁ ਪੈਸੇ ਨੇ ਜੇ ਆਪਾਂ ਦੇਖੀਏ, ਸੋ ਜੇ ਕੋਈ ਵਿਅਕਤੀ ਸਿੰਗਲ ਆ ਤੇ ਉਹਦਾ ਕੋਈ ਉਹਦਾ ਵਿਆਹ ਨਹੀਂ ਹੋਇਆ ਤੇ $66,271 ਤੋਂ ਜੇ ਉਹਦੀ ਘੱਟ ਆਮਦਨ ਹੈ ਸਲਾਨਾ
ਫੋਰ ਅ ਸਿੰਗਲ ਪਰਸਨ, ਸੋ ਦੈਟਸ ਅਬਾਊਟ $5,500 ਅ ਮੰਥ ਜੇ ਉਹਦੀ ਆਮਦਨ ਹੈਗੀ।
66,271 ਤੋਂ ਘੱਟ ਜੇ ਹੈ ਤਾਂ ਉਹਨਾਂ ਨੂੰ ਥੋੜੀ ਬਹੁਤ ਇਹ ਜਿਹੜੀ ਇਹ ਕ੍ਰੈਡਿਟ ਮਿਲੇਗਾ, BC ਦਾ ਕਾਰਬਨ ਟੈਕਸ ਰਿਬੇਟ ਮਿਲੇਗੀ। ਜੇ ਉਹਨਾਂ ਦੀ ਆਮਦਨ $41,071, ਸੋ $41,000 ਤੋਂ ਜੇ ਘੱਟ ਹੈ ਤੇ ਫਿਰ ਉਹਨਾਂ ਨੂੰ ਮੈਕਸੀਮਮ ਜਿਹੜੀ ਇਹ ਰਿਬੇਟ ਮਿਲਦੀ ਹੈ BC ਦੇ ਕਾਰਬਨ ਟੈਕਸ ਵਾਲੀ, ਜੋ ਕਿ ਸਾਲ ਦੀ $504 ਤੱਕ ਹੋ ਸਕਦੀ ਹੈ, ਸਾਲ ਦੀ, ਨੋਟ ਦਾ ਕੁਆਰਟਰਲੀ ਪੇਮੈਂਟ। ਜਿਹੜੀ ਕੁਆਰਟਰਲੀ ਪੇਮੈਂਟਸ ਆਉਂਦੀਆਂ ਨੇ ਉਹ $400-500 ਦੀਆਂ ਹੁੰਦੀਆਂ ਆਮ ਤੌਰ ਤੇ ਐਵਰੇਜ,
ਡਿਪੈਂਡਿੰਗ
ਫੈਮਿਲੀ ਸਾਈਜ਼ ਕੀ ਹੈ, ਇਨਕਮ ਕੀ ਹੈ, ਉਹ ਸਲੈਬਸ ਨੇ, ਉਹਦੇ ਚ ਆਪਾਂ ਨਹੀਂ ਜਾਣਾਂਗੇ, ਸਮਾਂ ਆਪਣੇ ਕੋਲ ਘੱਟ ਹੈ।
ਜੀ ਜੀ ਜੀ।
ਤੇ ਉਹਦਾ ਜਿਹੜਾ ਮੇਜਰ ਚੰਕ ਹੁੰਦਾ ਉਹ GST HST ਕ੍ਰੈਡਿਟਸ ਦਾ ਹੁੰਦਾ,
ਕਰੈਕਟ।
ਤੇ ਇਹ ਜਿਹੜਾ ਕਾਰਬਨ ਟੈਕਸ ਦੀ ਰਿਬੇਟ ਆਪਾਂ ਨੂੰ BC ਚ ਮਿਲਦੀ ਹੈ ਫੋਰ ਅ ਸਿੰਗਲ ਪਰਸਨ, ਉਹ ਮੈਕਸੀਮਮ ਹੋ ਸਕਦੀ ਹੈ $504 ਪਰ ਈਅਰ। ਤੇ ਫਿਰ ਜਿਹੜਾ ਅਸੀਂ ਕਾਰਬਨ ਟੈਕਸ ਅਦਾ ਕਰ ਰਹੇ ਹਾਂ, ਜਿਵੇਂ ਤੁਸੀਂ ਮੈਂਸ਼ਨ ਕਰ ਰਹੇ ਸੀ ਵੀ ਜਿਹੜੇ ਸਾਨੂੰ ਬਿੱਲਸ ਆਉਂਦੇ ਨੇ ਗੈਸ ਦੇ, ਜਿਹੜੇ ਅਸੀਂ ਗੈਸ ਪਵਾਉਂਦੇ ਹਾਂ ਆਪਣੀਆਂ ਗੱਡੀਆਂ ਵਿੱਚ,
ਜਿਹੜਾ ਹੋਮ ਹੀਟਿੰਗ ਦਾ ਬਿੱਲ ਆ, ਨੈਚੁਰਲ ਗੈਸ ਦੀ ਲਾਗਤ ਨਾਲੋਂ ਕਈ ਵਾਰੀ ਜਿਹੜਾ ਕਾਰਬਨ ਟੈਕਸ ਆ ਉਹ ਜ਼ਿਆਦਾ ਹੁੰਦਾ।
ਯੈਸ ਯੈਸ ਯੈਸ,
ਨੈਚੁਰਲ ਗੈਸ ਦੀ ਕੋਸਟ ਓਨੀ ਨਹੀਂ ਆ।
ਯੈਸ, ਸੋ ਉਹ ਫਿਰ ਇਹ ਜਿਹੜੀ, ਸੋ ਲੋਕਾਂ ਨੂੰ ਪਤਾ ਨਹੀਂ ਕਿ ਬਹੁਤ ਸਾਰੇ ਲੋਕ, ਕਿਉਂਕਿ ਜਦੋਂ ਵੀ ਫੈਡਰਲ ਪੱਧਰ ਤੇ ਗੱਲ ਹੁੰਦੀ ਹੈ ਨਾ ਤੇ ਹਮੇਸ਼ਾ ਫੈਡਰਲ ਟੈਕਸ ਬਾਰੇ ਜ਼ਿਆਦਾ ਗੱਲ ਹੋ ਜਾਂਦੀ
ਹੈ।
ਸਾਡੇ BC ਦੇ ਵਿੱਚ ਆਪਣਾ BC ਦਾ ਰਜੀਮ ਹੈਗਾ ਕਾਰਬਨ ਟੈਕਸ ਦਾ, ਸੋ ਦਿਸ ਇਜ਼ ਹਾਓ ਵੀ ਗੈਟ ਦ ਕ੍ਰੈਡਿਟਸ। ਤੇ ਇਹ ਹੁਣ ਲੋਕੀ ਆਪਣੇ ਆਪ ਆਪਣੀ ਆਪਣੀ ਕੈਲਕੂਲੇਸ਼ਨ ਕਰਕੇ ਦੇਖਣ, ਜਦੋਂ ਤੁਹਾਨੂੰ ਜਿਹੜੀ, ਜੇ ਤੁਹਾਨੂੰ ਕੁਆਰਟਰਲੀ ਪੇਮੈਂਟ ਆਉਂਦੀ ਹੈ GST HST ਕ੍ਰੈਡਿਟਸ ਵਾਲੀ, ਉਹਦੇ ਵਿੱਚੋਂ ਦੇਖਿਓ ਉਹਨੂੰ ਬ੍ਰੇਕਡਾਊਨ ਕਰਕੇ ਵੀ ਤੁਹਾਨੂੰ ਕਿੰਨੇ ਪੈਸੇ ਮਿਲ ਰਹੇ ਨੇ, ਆਪਣੀ ਆਪਣੀ ਕੈਲਕੂਲੇਸ਼ਨ ਕਰਨ ਸਾਰੇ।
ਤਾਂਹੀਓ ਕਈਆਂ ਦਾ ਇਹ ਵੀ ਕਹਿਣਾ ਕਿ ਇੱਕ ਤਰ੍ਹਾਂ ਦਾ ਇਨਕਮ ਰੀਡਿਸਟ੍ਰੀਬਿਊਸ਼ਨ ਪ੍ਰੋਗਰਾਮ ਹੈ, ਕਿਉਂਕਿ ਜਿਹੜੇ ਲੋਕਾਂ ਦੀ ਆਮਦਨ ਜ਼ਿਆਦਾ ਹੈ ਉਹ ਕਾਰਬਨ ਟੈਕਸ ਜ਼ਿਆਦਾ ਪੇ ਕਰਦੇ ਨੇ, ਉਹਨੂੰ ਮੁੜਦਾ ਕੁਛ ਨਹੀਂ। ਜਿਨ੍ਹਾਂ ਦੀ ਆਮਦਨ ਘੱਟ ਆ ਉਹ ਮੇ ਬੀ ਕਾਰਬਨ ਟੈਕਸ ਉਹਨਾਂ ਜ਼ਿਆਦਾ ਪੇ ਨਾ ਕਰਦੇ ਹੋਣ, ਪਰ ਉਹਨਾਂ ਨੂੰ ਜਿਹੜੇ ਪੈਸੇ ਵਾਪਸ ਆਉਂਦੇ ਨੇ ਉਹ ਮੁੜਦੇ ਜ਼ਿਆਦਾ ਨੇ। ਤਾਂਹੀਓ ਉਸੇ ਗੱਲ ਨੂੰ ਸਰਕਾਰਾਂ ਵੱਲੋਂ ਹਾਈਲਾਈਟ ਵੀ ਕੀਤਾ ਜਾਂਦਾ ਰਿਹਾ।
ਤਾਂਹੀ ਇਹਨੂੰ ਵਿਨ 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 ਕਹਿੰਦੇ ਨਾ,
ਹਾਂਜੀ,
ਕਿ ਇਹ ਜਿਹੜੀ ਲਿਬਰਲ ਤੇ NDP ਦੀ ਆਈਡੀਓਲੋਜੀ ਹੈ ਉਹਦੇ ਨਾਲ ਵੀ ਇਹ ਮੁਤਾਬਕ ਉਹਦੀ ਚੱਲਦੀ ਹੈ,
ਬਿਲਕੁਲ।
ਤੇ ਇਹਦੇ ਨਾਲ ਜਿਹੜੇ ਬਿਗ ਪੋਲਿਊਟਰਸ ਨੇ, ਸੋ ਦਿਸ ਇਜ਼, ਆਪਾਂ ਭੁੱਲੀਏ ਨਾ ਇਹਦੇ ਕਾਰਬਨ ਟੈਕਸ ਹੈ ਕੀ, ਇਟਸ ਅ ਪ੍ਰਾਈਸ ਔਨ ਪੋਲਿਊਸ਼ਨ, ਕਿ ਜਿਹੜਾ ਵਿਅਕਤੀ ਜਿੰਨਾ ਪ੍ਰਦੂਸ਼ਣ ਕਰ ਰਿਹਾ ਉਹਨੂੰ ਉਹਦਾ ਉਨਾ ਉਨੀ ਭਰਪਾਈ ਕਰਨੀ ਪਵੇ।
ਐਂਡ ਇਹਦਾ ਟੀਚਾ ਇਹ ਹੈ ਕਿ ਮੇਬੀ ਉਹਦਾ ਬਿਹੇਵੀਅਰ ਚੇਂਜ ਹੋਵੇਗਾ,
ਡਿਟਰੈਂਟ ਹੋਵੇ, ਜੇ ਤੁਸੀਂ ਪ੍ਰਦੂਸ਼ਣ ਦੇ ਵਿੱਚ ਕਿਸੇ ਤਰ੍ਹਾਂ ਦਾ ਯੋਗਦਾਨ ਪਾਉਂਦੇ ਹੋ ਪੈਸੇ ਲੱਗਣਗੇ।
ਕਾਰਬਨ ਟੈਕਸ ਵੇਖ ਕੇ ਕਿਸੇ ਨੇ ਛੋਟੀ ਗੱਡੀ ਖਰੀਦੀ ਆ,
ਯਾ, ਸੋ ਯਾ, ਇਹ ਵੀ ਵੱਡਾ ਸਵਾਲ ਹੈ ਵੀ ਕੀ ਸੱਚੀ ਬਿਹੇਵੀਅਰ ਚੇਂਜ ਹੋਇਆ। ਸੋ ਇਹਦੇ ਵਿੱਚ ਇਹਨੂੰ ਡਿਟਰੈਂਟ ਵਜੋਂ ਪੇਸ਼ ਕੀਤਾ ਗਿਆ ਕਿ ਜਿਹੜਾ ਵਿਅਕਤੀ ਜਿੰਨਾ ਜ਼ਿਆਦਾ ਪ੍ਰਦੂਸ਼ਣ ਕਰੇਗਾ ਉਹਨੂੰ ਉਨਾ ਜ਼ਿਆਦਾ ਉਹਦਾ ਭਰਪਾਈ ਕਰਨੀ ਪਏਗੀ। ਫਿਰ ਉਸ ਤੋਂ ਬਾਅਦ ਕਹਿੰਦੇ ਜਿਹੜੇ ਪੈਸੇ ਇਕੱਠੇ ਹੋਏ ਉਹ ਸਰਕਾਰ ਨੇ ਆਪਣੇ ਰੈਵਨਿਊ 'ਚ ਨਹੀਂ ਪਾਲਣੇ, ਉਹਨਾਂ ਨੂੰ ਰੀਡਿਸਟ੍ਰੀਬਿਊਟ ਕਰੇਗੀ ਸਰਕਾਰ। ਤੇ ਉਹ ਜਿਹੜੇ ਲੋਕਾਂ ਦੀ ਆਮਦਨ ਜਿੰਨੀ ਘੱਟ ਹੋਏਗੀ ਉਹਨੂੰ ਉਨਾ ਜ਼ਿਆਦਾ ਉਹਦਾ ਫਾਇਦਾ ਮਿਲੇਗਾ। ਤੇ ਇਸ ਕਰਕੇ ਕਿਹਾ ਜਾਂਦਾ ਕਿ ਇਹ ਇੱਕ ਵਿਨ ਵਿਨ ਪ੍ਰੋਗਰਾਮ ਹੈ, ਇਹਨੂੰ ਇੱਦਾਂ ਡਿਫੈਂਡ ਕੀਤਾ ਜਾਂਦਾ ਰਿਹਾ। ਨਾਓ ਸਡਨਲੀ ਸਮਥਿੰਗ ਹੈਜ਼ ਚੇਂਜਡ ਤੇ ਸਾਰੇ ਇਹਦੇ ਖਿਲਾਫ ਹੋ ਗਏ।
ਜਦੋਂ ਵਾਸੂ ਜੀ 2008 ਦੇ ਵਿੱਚ ਕਾਰਬਨ ਟੈਕਸ BC ਨੇ ਆਪਣਾ ਜਿਹੜਾ ਕਾਰਬਨ ਟੈਕਸ ਲਾਗੂ ਕੀਤਾ ਸੀ ਉਦੋਂ ਇਹਨੂੰ ਰੈਵਨਿਊ ਨਿਊਟਰਲ ਕਿਹਾ ਗਿਆ ਸੀ ਵੀ ਸਰਕਾਰ ਨੇ ਇਹ 'ਚੋਂ ਪੈਸੇ ਨਹੀਂ ਬਣਾਉਣੇ, ਜਿੰਨੇ ਪੈਸੇ ਆਉਣਗੇ ਉਹ ਅਸੀਂ ਵੰਡ ਦੇਣੇ ਨੇ। ਆ ਜਿਹੜੀਆਂ ਰੀਬੇਟਸ ਦਾ ਤੁਸੀਂ ਜ਼ਿਕਰ ਕੀਤਾ, ਉਹਨਾਂ ਰੀਬੇਟਸ ਰਾਹੀਂ ਲੋਕਾਂ ਦੇ ਪੈਸੇ ਲੋਕਾਂ ਨੂੰ ਵਾਪਸ ਚਲੇ ਜਾਣਗੇ, ਕਿਸੇ ਨੂੰ ਘੱਟ ਕਿਸੇ ਨੂੰ ਵੱਧ ਜੋ ਵੀ ਹੈ। ਪਰ ਵਾਸੂ ਜੀ ਹੁਣ ਇਹ ਸਰਕਾਰ ਵਾਸਤੇ ਕਮਾਈ ਦਾ ਸਾਧਨ ਵੀ ਬਣ ਗਿਆ, ਜਿਹੜਾ ਕਾਰਬਨ ਟੈਕਸ ਰਾਹੀਂ ਮਾਲੀਆ BC ਦੇ ਵਿੱਚ ਇਕੱਠਾ ਹੁੰਦਾ ਉਹਦਾ ਇੱਕ ਸਿਗਨੀਫੀਕੈਂਟ ਪੋਰਸ਼ਨ ਜਨਰਲ ਰੈਵਨਿਊ ਦੇ ਵਿੱਚ ਟ੍ਰਾਂਸਫਰ ਕੀਤਾ ਜਾਂਦਾ,
ਟੈਕਸ ਲੱਗਦਾ
ਜਿਹੜਾ ਉੱਥੇ। ਹਾਂ ਯੈਸ, ਜਿਹੜਾ ਉੱਥੇ ਟੈਕਸ ਲੱਗਦਾ ਉਹ। ਸੋ ਇਸ ਕਰਕੇ ਹੁਣ ਰੈਵਨਿਊ ਨਿਊਟਰਲ ਟੈਕਸ ਨਹੀਂ ਰਿਹਾ, ਇਹ ਸਰਕਾਰ ਵਾਸਤੇ ਕਮਾਈ ਦਾ ਸਾਧਨ ਆ। ਸੋ ਇਹ ਦੇਖਣਾ ਹੋਏਗਾ,
ਟੈਕਸ ਔਨ ਟੈਕਸ ਹੈ, ਉਹ ਤਾਂ ਰੈਵਨਿਊ,
ਉਹ ਤਾਂ ਰੈਵਨਿਊ ਸਿੱਧਾ ਹੀ ਰੈਵਨਿਊ ਆ। ਈਵਨ ਕਾਰਬਨ ਟੈਕਸ ਦਾ ਜਿਹੜਾ ਕੁਝ ਪੋਰਸ਼ਨ ਆ ਉਹ ਵੀ ਹੁਣ ਜਨਰਲ ਰੈਵਨਿਊ ਦਾ ਹਿੱਸਾ ਬਣ ਜਾਂਦਾ। ਸੋ ਇਹ ਵੇਖਣਾ ਹੋਏਗਾ, ਦਿਸ ਇਜ਼ ਅ ਪ੍ਰੀਟੀ ਸਿਗਨੀਫੀਕੈਂਟ ਸ਼ਿਫਟ। ਇਹ ਉੱਤੋਂ ਹੁਣ ਇਹ ਦੇਖਣਾ ਹੋਏਗਾ ਅਗਲੇ ਹੁਣ ਸੋਮਵਾਰ ਨੂੰ 16 ਤਰੀਕ ਨੂੰ ਜਦੋਂ ਪਾਰਲੀਮੈਂਟ ਦਾ ਸੈਸ਼ਨ ਦੁਬਾਰਾ ਤੋਂ ਰਿਜ਼ਿਊਮ ਹੁੰਦਾ ਉਹਦੇ ਵਿੱਚ ਹੁਣ ਆਪੋਜੀਸ਼ਨ ਡੇ ਮਿਲਦਾ ਕਦੋਂ ਆ ਕੰਜ਼ਰਵੇਟਿਵਸ ਨੂੰ ਕਿਉਂਕਿ ਇਹ ਸੈਸ਼ਨ ਦੌਰਾਨ 8 ਉਹਨਾਂ ਨੂੰ ਆਪੋਜੀਸ਼ਨ ਡੇ ਐਲੋਕੇਟ ਹੋਣੇ ਨੇ ਆਪੋਜੀਸ਼ਨ ਡੇ ਦਾ ਸਕੈਜੂਅਲ ਕੀ ਰੱਖਣਾ ਇਹ ਫੈਡਰਲ ਸਰਕਾਰ ਦੇ ਹੱਥ ਵਿੱਚ ਆ ਸੋ ਜੇ ਉਹ ਚਾਹੁਣ ਤਾਂ ਉਹਨਾਂ ਨੂੰ ਛੇਤੀ ਕੋਈ ਆਪੋਜੀਸ਼ਨ ਡੇ ਦੇ ਸਕਦੇ ਨੇ ਜੇ ਚਾਹੁਣ ਤਾਂ ਉਹ 7-8 ਦਿਨ ਬਿਲਕੁਲ ਟੂਵਰਡਸ ਦੀ ਐਂਡ ਆਫ ਦ ਸੈਸ਼ਨ ਡਿਸੰਬਰ ਦੇ ਵਿੱਚ ਉਦੋਂ ਤੱਕ ਉਹਨਾਂ ਨੂੰ ਲਟਕਾ ਕੇ ਵੀ ਰੱਖਿਆ ਜਾ ਸਕਦਾ
ਬਿਲਕੁਲ ਤੇ ਇੱਥੇ ਸੂਬਾਈ ਸਿਆਸਤ ਦੇ ਵਿੱਚ ਇਹ ਵੇਖਣ ਵਾਲੀ ਗੱਲ ਹੋਏਗੀ ਇੱਕ ਤਾਂ ਅੱਛਾ ਇਹ ਕਿਹਾ ਜਾ ਰਿਹਾ ਕਿ ਹੁਣ ਐਤਵਾਰ ਨੂੰ ਸੰਭਾਵੀ ਤੌਰ 'ਤੇ ਪ੍ਰੀਮੀਅਰ ਵੱਲੋਂ ਜਿਹੜਾ ਹੁੰਦਾ ਉਹ ਟ੍ਰੀਟਮੈਂਟ ਇਨਵੋਲੰਟਰੀ ਉਹਦੇ ਨਾਲ ਸੰਬੰਧਿਤ ਵੀ ਕੋਈ ਅਨਾਊਂਸਮੈਂਟ ਕੀਤੀ ਜਾ ਸਕਦੀ ਹੈ ਸੋ ਇਹ ਕਿਹਾ ਜਾ ਰਿਹਾ ਕਿ ਇੱਕ ਹੋਰ ਫਲਿਪ ਫਲੋਪ ਅਸੀਂ ਐਕਸਪੈਕਟ ਕਰੀਏ
ਉਹ ਮੇ ਬੀ ਐਡਾ ਵੱਡਾ ਫਲਿਪ ਫਲੋਪ ਨਾ ਹੋਵੇ ਕਿਉਂਕਿ ਉਹਦੇ ਬਾਰੇ ਪ੍ਰੀਮੀਅਰ ਪਹਿਲਾਂ ਵੀ ਗਾਹੇ ਬਗਾਹੇ ਗੱਲ ਕਰਦੇ ਰਹੇ
ਨੇ
ਕਾਰਬਨ ਟੈਕਸ ਤੇ ਤਾਂ ਇਹਨਾਂ ਦਾ ਸਟਾਂਸ ਹੈ ਬਿਲਕੁਲ ਟੋਟਲ ਵਾਸੂ ਜੀ 180 ਡਿਗਰੀ ਟਰਨ
ਪਰ ਅਜੇ ਤੱਕ ਵੀ ਜਿਹੜਾ ਸਟੈਂਸ ਆ ਜੇ ਟੈਕਨੀਕਲੀ ਸਪੀਕਿੰਗ ਉਹ ਤਾਂ ਇਹੀ ਹੈ ਨਾ ਕਿ ਇਨਵੋਲੰਟਰੀ ਟ੍ਰੀਟਮੈਂਟ ਨਹੀਂ ਕਰਾਉਣਾ ਤੇ ਜੌਨ ਰਸਟੈਡ ਵੱਲੋਂ ਅਨਾਊਂਸ ਕਰ ਦਿੱਤਾ ਗਿਆ ਕਿ ਉਹ ਕਾਨੂੰਨ ਪਾਸ ਕਰਕੇ ਇਨਵੋਲੰਟਰੀ ਟ੍ਰੀਟਮੈਂਟ ਲਾਗੂ ਕਰਨਗੇ
ਵੀ ਟਾਕਡ ਅਬਾਊਟ ਇਟ ਯੈਸਟਰਡੇ
ਤੇ ਹੁਣ ਇਹ ਕਿਹਾ ਜਾ ਰਿਹਾ ਕਿ ਐਤਵਾਰ ਨੂੰ ਕੋਈ ਅਨਾਊਂਸਮੈਂਟ ਇਨਵੋਲੰਟਰੀ ਟ੍ਰੀਟਮੈਂਟ ਨਾਲ ਸੰਬੰਧਿਤ ਵੀ ਕੀਤੀ ਜਾ ਸਕਦੀ ਹੈ ਉਹ ਦੇਖਣ ਵਾਲੀ ਗੱਲ ਹੋਣੀ ਹੈ ਤੇ ਇਹਦਾ ਅਗਾਂਹ ਜਦੋਂ ਹੁਣ ਕੈਂਪੇਨ ਚੱਲਦੀ ਹੈ ਜਦੋਂ ਇਲੈਕਸ਼ਨ ਹੋਏਗਾ ਅਗਲੇ ਮਹੀਨੇ ਇਹ ਜਿਹੜਾ ਫਲਿਪ ਫਲੋਪ ਹੈ ਤਾਂ ਹੈ ਫਲਿਪ ਫਲੋਪ ਤੇ ਇਹਦੇ ਨਾਲ ਇਹ ਜਿਹੜੀ ਪੋਲੀਟੀਕਲ ਕੈਲਕੂਲੇਸ਼ਨ ਆ ਇਹਦਾ BCNDP ਨੂੰ ਫਾਇਦਾ ਹੋਏਗਾ ਕਿ ਨੁਕਸਾਨ ਹੋਏਗਾ ਇਹ ਦੇਖਣ ਵਾਲੀ ਗੱਲ ਹੋਣੀ ਕਿੰਨਾ ਕੁ ਨੁਕਸਾਨ ਹੋਏਗਾ ਸੋ ਜਿਹੜੀ ਆਪਾਂ ਗੱਲ ਕੀਤੀ ਮਤਲਬ ਇਹਨੂੰ ਸਮਰਾਈਜ਼ ਇੱਦਾਂ ਕੀਤਾ ਜਾ ਸਕਦਾ ਵੀ ਨਾ ਤਾਂ ਸਾਇੰਸ ਬਦਲੀ ਆ ਨਾ ਇਕਨੋਮਿਕਸ ਬਦਲੀ ਆ ਪੋਲੀਟੀਕਲ ਸਾਇੰਸ ਬਦਲੀ
ਆ ਇਕਨੋਮਿਕਸ ਜੇ ਬਦਲੀ ਵੀ ਆ ਤਾਂ ਜਿਹੜੀ ਇਕਨੋਮਿਕਸ ਦਾ ਹਵਾਲਾ ਦੇ ਰਹੇ ਨੇ ਉਹ ਤਾਂ 2 ਸਾਲ ਪੁਰਾਣੀ ਗੱਲ ਆ ਜਾਂ ਕਹਿ ਲਓ ਵੀ ਇੱਕ ਪਿਛਲੇ ਸਾਲ ਤੱਕ ਦੀ ਗੱਲ ਆ ਕਿ ਮਹਿੰਗਾਈ ਕਰਕੇ ਲੋਕ ਡਾਢੇ ਪਰੇਸ਼ਾਨ ਸੀ ਇੰਟਰਸਟ ਰੇਟ ਵਧੇ ਹੋਏ ਸੀ ਉਹ ਤਾਂ ਹੁਣ ਉੱਧਰ ਤਾਂ ਉਹ ਵੀ ਯੂਟਰਨ ਪੈਣਾ ਸ਼ੁਰੂ ਹੋ ਗਿਆ ਜਦੋਂ ਇਹ ਕੰਮ ਕਰਨਾ ਚਾਹੀਦਾ ਸੀ ਜੇ ਸੱਚਮੁੱਚ ਲੋਕਾਂ ਦੀ ਪੋਕਿਟ ਬੁੱਕਸ ਦਾ ਤੁਹਾਨੂੰ ਖਿਆਲ ਸੀ ਜੇ ਕੰਮ ਇਹ ਕਰਨ ਵਾਲਾ ਬਣਦਾ ਸੀ 2022 ਦੇ ਵਿੱਚ ਚਲੋ ਜੇ 22 ਦੇ ਵਿੱਚ ਨਹੀਂ ਤਾਂ 2023 ਦੇ ਵਿੱਚ 2024 ਦੇ ਵਿੱਚ ਇਲੈਕਸ਼ਨ ਤੋਂ 5 ਹਫ਼ਤੇ ਪਹਿਲਾਂ ਇਹ ਕਹਿਣਾ ਕਿ ਜੀ ਅਸੀਂ ਇਹਦੇ ਬਾਰੇ ਵਿਚਾਰ ਕਰ ਸਕਦੇ ਹਾਂ ਨਾਟ ਦ ਰਾਈਟ ਟਾਈਮ ਟੂ ਬੀ ਡੂਇੰਗ ਇਟ
ਕੋਵਿਡ 19 ਦੌਰਾਨ ਇੰਨੇ ਪੈਸੇ ਵੰਡਤੇ
ਹਾਂ
ਇੰਨੇ ਪੈਸੇ ਵੰਡਤੇ ਉਦੋਂ ਰਾਹਤ ਦੇ ਦਿੰਦੇ ਉਦੋਂ ਕਾਰਬਨ ਟੈਕਸ ਨਹੀਂ ਹਟਾਇਆ ਤੇ ਹੁਣ ਕਿਉਂ ਹਟਾ ਰਹੇ ਹੋ
ਵਾਸੂ ਜੀ ਅਪ੍ਰੈਲ ਦੇ ਵਿੱਚ ਜਦੋਂ ਪੀਅਰ ਪੋਲੀਐਵ ਨੇ ਚਿੱਠੀ ਲਿਖੀ ਸੀ ਕਿਉਂਕਿ 1 ਅਪ੍ਰੈਲ ਨੂੰ ਕਾਰਬਨ ਟੈਕਸ ਵਧਿਆ $65 ਪ੍ਰਤੀ ਟਨ ਤੋਂ ਵੱਧ ਕੇ $80 ਪ੍ਰਤੀ ਟਨ ਹੋਇਆ ਸੀ ਉਦੋਂ ਪੀਅਰ ਪੋਲੀਐਵ ਨੇ ਚਿੱਠੀ ਲਿਖੀ ਸੀ DVDB ਨੂੰ ਕਿ ਤੁਸੀਂ ਫੈਡਰਲ ਸਰਕਾਰ ਦੇ ਨਾਲ ਲੋਕ ਸਟੈਪ ਦੇ ਵਿੱਚ ਆਪਣਾ ਸੂਬਾਈ ਟੈਕਸ ਨਾ ਵਧਾਓ ਤੁਹਾਡਾ ਤਾਂ ਸੂਬਾਈ ਟੈਕਸ ਹੈ ਤੁਹਾਡੇ ਇਖਤਿਆਰ ਦੇ ਵਿੱਚ ਉਦੋਂ DVDB ਨੇ ਕਿਹਾ ਸੀ ਵੀ ਜਿਹੜੀ ਇਸ ਤਰ੍ਹਾਂ ਦੀਆਂ ਗੱਲਾਂ ਨੇ ਦੀਜ਼ ਆਰ ਕਮਿੰਗ ਫਰੋਮ ਪੀਅਰ ਪੋਲੀਐਵਸ ਬਲੋਨੀ ਫੈਕਟਰੀ ਸੋ ਅਪ੍ਰੈਲ ਤੋਂ ਲੈ ਕੇ ਹੁਣ ਤੱਕ ਕੀ ਬਦਲਿਆ ਸਿਆਸੀ ਜ਼ਰੂਰਤ ਵਾਸੂ ਜੀ ਗੱਲ ਕਰੀਏ ਯਾਰ ਕੱਲ੍ਹ ਫੈਡਰਲ ਸਰਕਾਰ ਦੇ ਨਾਲ BC ਦੀ ਸਰਕਾਰ ਨੇ ਫਾਰਮਾਕੇਅਰ ਡੀਲ ਸਾਈਨ ਕਰ ਲਈ ਸੋ ਬ੍ਰਿਟਿਸ਼ ਕੋਲੰਬੀਆ ਪਹਿਲਾ ਸੂਬਾ ਬਣਿਆ ਇਹ ਉਹ ਵਾਲੀ ਫਾਰਮਾਕੇਅਰ ਵਾਲੀ ਡੀਲ ਹੈ ਜਿਹੜੀ ਕਿ ਹਜੇ ਸੈਨੇਟ ਦੇ ਵਿੱਚੋਂ ਇਹ ਬਿੱਲ ਪਾਸ ਹੋਣਾ ਬਾਕੀ ਆ ਅਤੇ ਇਹ ਫੈਡਰਲ ਲਿਬਰਲ ਫੈਡਰਲ NDP ਨੇ ਜਗਮੀਤ ਸਿੰਘ ਦੀ ਪਾਰਟੀ ਨੇ ਗਲ ਗੁੱਠਾ ਦੇ ਕੇ ਅੱਜ ਦੀ ਇੱਕ ਫਾਰਮਾਕੇਅਰ ਇਹ ਉਹੀ ਵਾਲੀ ਆ ਉਹਨਾਂ ਨੇ ਲਾਗੂ ਕਰਵਾਈ ਆ ਸੋ ਇਹਦੇ ਵਿੱਚ ਹੁਣ ਇਹ ਦੱਸਿਆ ਗਿਆ ਵੀ ਤਕਰੀਬਨ $1.5 ਬਿਲੀਅਨ ਦਾ ਵੈਸੇ ਜਿਹੜਾ ਓਵਰਆਲ ਨੈਸ਼ਨਲ ਪਲਾਨ ਆ ਉਹ $1.5 ਬਿਲੀਅਨ ਦਾ ਉਹਦੇ ਵਿੱਚੋਂ BC ਨੂੰ ਮਿਲਣੇ ਨੇ $195 ਮਿਲੀਅਨ ਕੱਲ੍ਹ BC ਦੇ ਹੈਲਥ ਮਿਨਿਸਟਰ ਅਤੇ ਜਿਹੜੇ ਫੈਡਰਲ ਹੈਲਥ ਮਿਨਿਸਟਰ ਨੇ ਦੋਹਾਂ ਨੇ ਇਹਦੇ ਵਿੱਚ ਇਸ ਡੀਲ ਉੱਪਰ ਹੈਂਡਸ਼ੇਕ ਕੀਤਾ ਜਿਹੜਾ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਆ ਉਹ 'ਤੇ ਹਸਤਾਖਰ ਹੋਏ ਨੇ ਪਰ BC ਨੇ ਥੋੜ੍ਹੀ ਜਿਹੀ ਤਰਮੀਮ ਕਰਵਾਈ ਹੈ ਇਹਦੇ ਵਿੱਚ ਕਿ ਜਿਹੜੀਆਂ ਕਵਰੇਜਿਸ ਨੇ ਬ੍ਰਿਟਿਸ਼ ਕੋਲੰਬੀਆ ਨੇ ਆਪਣੇ ਮੁਤਾਬਕ ਉਹਨਾਂ ਦੇ ਵਿੱਚ ਕੁਝ ਚੇਂਜਿਸ ਕੀਤੀਆਂ ਨੇ ਕਿਉਂਕਿ ਕੁਝ ਪ੍ਰੋਵੀਜ਼ਨ ਜਿਹੜੇ ਇਸ ਫਾਰਮਾਕੇਅਰ ਡੀਲ ਨੇ ਕਵਰ ਕਰਨੇ ਸੀ BC ਦੇ ਵਿੱਚ ਜਿਹੜਾ ਫਾਰਮਾਕੇਅਰ ਪਲਾਨ ਹੈ ਆਪਣਾ ਸੂਬਾਈ ਪਲਾਨ ਉਹ ਆਲਰੇਡੀ ਉਹ ਚੀਜ਼ਾਂ ਕਵਰ ਕਰਦਾ ਪਿਆ ਸੋ ਓਵਰਲੈਪ ਅਵੋਇਡ ਕੀਤਾ
ਯਾ ਸੋ ਜਦੋਂ ਇਹ ਫੈਡਰਲ ਲੈਵਲ ਤੇ ਗੱਲ ਚੱਲੀ ਸੀ ਫਾਰਮਾਕੇਅਰ ਦੀ ਤੇ ਜਗਮੀਤ ਸਿੰਘ ਨੇ ਮੰਗ ਤਾਂ ਇਹ ਕੀਤੀ ਸੀ ਵੀ ਸਿੰਗਲ ਪੇਅਰ ਸਿਸਟਮ ਹੋਵੇ ਸਾਰੀਆਂ ਜਿਹੜੀਆਂ ਮੈਡੀਕੇਸ਼ਨਸ ਨੇ ਉਹ ਕਵਰ ਹੋਣ ਉਸ ਸ਼ਕਲ ਦੇ ਵਿੱਚ ਤਾਂ ਇਹ ਲਾਗੂ ਨਹੀਂ ਹੋ ਸਕਿਆ ਨੈਸ਼ਨਲ ਫਾਰਮਾਕੇਅਰ ਲਾਗੂ ਤਾਂ ਅਜੇ ਵੀ ਨਹੀਂ ਹੋਇਆ ਐਜ਼ ਯੂ ਰਾਈਟਲੀ ਪੁਆਇੰਟਡ ਆਊਟ ਕਿ ਹਾਊਸ ਆਫ ਕਾਮਨਸ ਵਿੱਚੋਂ ਪਾਸ ਹੋ ਗਿਆ ਬਿੱਲ ਤੇ ਸੈਨੇਟ ਦੇ ਵਿੱਚ ਉੱਤੇ ਅਜੇ ਡਿਬੇਟ ਹੋਣੀ ਆ ਤੇ ਫਿਰ ਰਾਇਲ ਅਸੈਂਟ ਮਿਲੇਗੀ ਉਮੀਦ ਇਹ ਕੀਤੀ ਜਾ ਰਹੀ ਹੈ ਵੀ ਅਗਲੇ ਸਾਲ ਅਪ੍ਰੈਲ ਤੋਂ ਇਹ ਲਾਗੂ ਹੋ ਜਾਏਗਾ
ਜੇ ਸੈਨੇਟ 'ਚੋਂ ਪਾਸ ਹੋਣ ਤੋਂ ਪਹਿਲਾਂ ਕਿਤੇ ਕੌਨਫੀਡੈਂਸ ਵੋਟ ਰੱਦ ਹੋ ਕੇ ਸਰਕਾਰ ਹੀ ਨਾ ਡਿੱਗ ਗਈ ਤਾਂ
ਸੋ ਇਹਦੇ ਵਿੱਚ ਹੁਣ ਦੋ ਚੀਜ਼ਾਂ ਦੀ ਕਵਰੇਜ ਦਿੱਤੀ ਜਾ ਰਹੀ ਹੈ
ਜੀ
ਸੋ ਇੱਕ ਤਾਂ ਡਾਇਬਟੀਜ਼ ਦੀ ਮੈਡੀਕੇਸ਼ਨ ਤੇ ਦੂਸਰੇ ਕੌਂਟਰਸੈਪਟਿਵਸ ਦੀ ਸੋ ਕੌਂਟਰਸੈਪਸ਼ਨ ਵਾਸਤੇ ਪਿਛਲੇ ਸਾਲ BC ਦੀ ਸਰਕਾਰ ਵੱਲੋਂ ਆਲਰੇਡੀ BC ਫਾਰਮਾਕੇਅਰ ਦੇ ਵਿੱਚ ਕਵਰੇਜ ਜਿਹੜਾ ਪ੍ਰਦਾਨ ਕਰ ਦਿੱਤਾ ਗਿਆ ਸੀ ਫੋਰ ਓਰਲ ਕੌਂਟਰਸੈਪਟਿਵਸ ਸੋ ਹੁਣ ਸੋ ਸਾਡੇ ਹਿੱਸੇ ਨੈਸ਼ਨਲ ਫਾਰਮਾਕੇਅਰ ਦੇ ਵਿੱਚੋਂ ਆਉਣੇ ਨੇ 195 ਮਿਲੀਅਨ ਇਹਦੇ ਵਿੱਚੋਂ ਤਕਰੀਬਨ 30 to 40 million dollars ਹੋਣਾ ਸੀ ਕੌਂਟਰਸੈਪਸ਼ਨ ਵਾਸਤੇ।
ਹਾਂਜੀ,
ਬੀਸੀ ਦੀ ਸਰਕਾਰ ਨੇ ਕਿਹਾ ਵੀ ਇਹ ਤਾਂ ਸਾਡੇ ਕੋਲ ਕਵਰੇਜ ਆਲਰੇਡੀ ਹੈਗਾ, ਵੀ ਹੁਣ ਅਸੀਂ ਕੀ 30 to 40 million dollars ਜਿਹੜਾ ਹੈਗਾ ਉਹ ਫੋਰਗੋ ਕਰ ਦਈਏ, ਛੱਡ ਦਈਏ? ਨਹੀਂ ਨਾ। ਸੋ ਉਹਦੇ ਵਾਸਤੇ ਉਹਦੇ ਵਿੱਚ ਆਪਾਂ ਥੋੜੀ ਤਰਮੀਮਾਂ ਕਰਾ ਲਈਆਂ ਫੈਡਰਲ ਸਰਕਾਰ ਤੋਂ। ਚੰਗੀ ਗੱਲ ਹੈ ਕਿ ਹਾਰਮੋਨ ਰਿਪਲੇਸਮੈਂਟ ਥੈਰੇਪੀ, ਮੈਨੋਪੌਜ਼ ਤੋਂ ਬਾਅਦ ਬਹੁਤ ਸਾਰੀਆਂ ਔਰਤਾਂ ਨੂੰ ਇਹਦੀ ਲੋੜ ਪੈਂਦੀ ਹੈ। ਸੋ ਉਹਦੇ ਵਾਸਤੇ ਕਵਰੇਜ ਜਿਹੜਾ ਹੁਣ ਉਹ ਨੈਸ਼ਨਲ ਫਾਰਮਾ ਕੇਅਰ ਦੇ ਤਹਿਤ ਬੀਸੀ ਦੇ ਵਿੱਚ ਜਿਹੜੀਆਂ ਫੀਮੇਲਸ ਨੇ ਉਹਨਾਂ ਨੂੰ ਮਿਲੇਗਾ। ਕੱਲ ਹੈਲਥ ਮਿਨਿਸਟਰ ਏਜੈਂਟ ਡਿਕਸ ਦਾ ਕਹਿਣਾ ਸੀ ਵੀ ਤਕਰੀਬਨ 40,000 ਔਰਤਾਂ ਨੂੰ ਇਹਦੇ ਕਰਕੇ ਫਾਇਦਾ ਮਿਲੇਗਾ ਬੀਸੀ ਦੇ ਵਿੱਚ। ਸੋ 30 to 40 million dollars ਜਿਹੜਾ ਹੈ 195 million ਦੇ ਵਿੱਚੋਂ ਉਹ ਜਾਏਗਾ ਹਾਰਮੋਨ ਰਿਪਲੇਸਮੈਂਟ ਥੈਰੇਪੀ ਵਾਸਤੇ। ਬਾਕੀ ਜਿਹੜੇ ਪੈਸੇ ਨੇ ਉਹ ਡਾਇਬਟੀਜ਼ ਦੀ ਮੈਡੀਕੇਸ਼ਨ ਵਾਸਤੇ ਹੋਣਗੇ। ਸਾਡਾ ਜਿਹੜਾ ਬੀਸੀ ਦਾ ਫਾਰਮਾ ਕੇਅਰ ਆ ਉਹਦੇ ਵਿੱਚ ਡਾਇਬਟੀਜ਼ ਦੀ ਕਵਰੇਜ ਨਹੀਂ ਹੈਗੀ, ਅਤੇ ਡਾਇਬਟੀਜ਼ ਦੀ ਮੈਡੀਕੇਸ਼ਨ ਬਹੁਤ ਸਾਰੇ ਲੋਕ ਸਾਡੇ ਇੱਥੇ ਸੂਬੇ ਵਿੱਚ ਲੈਂਦੇ ਨੇ, ਖਾਸ ਤੌਰ 'ਤੇ ਆਪਣੀ ਕਮਿਊਨਿਟੀ ਦੇ ਵਿੱਚ।
ਟਾਈਪ 1 ਡਾਇਬਟੀਜ਼ ਦੇ ਵਾਸਤੇ 1.5 lakh ਮਰੀਜ਼ ਨੇ। ਹੈਲਥ ਮਿਨਿਸਟਰ ਐਡਰੀਅਨ ਡਿਕਸ ਖੁਦ ਉਹ ਡਾਇਬਟੀਜ਼ ਦੇ ਮਰੀਜ਼,
ਉਹਨਾਂ ਨੇ ਦੱਸਿਆ ਕਹਿੰਦੇ ਵੀ ਜੇ ਕਹਿੰਦੇ ਬੜਾ ਮਹਿੰਗਾ ਇਹ ਕਹਿੰਦੇ ਕੰਮ ਹੈਗਾ ਇਹਨੂੰ ਮੈਨੇਜ ਕਰਨਾ ਡਾਇਬਟੀਜ਼ ਨੂੰ। ਕਹਿੰਦੇ ਜੇ ਮੈਂ ਆਪਣਾ ਐਸਟੀਮੇਟ ਦੇਖਾਂ, ਕਹਿੰਦੇ ਮੈਨੂੰ ਇੱਦਾਂ ਲੱਗਦਾ ਵੀ ਆਫਟਰ ਟੈਕਸ ਮੈਂ 1,20,000 dollars ਕਹਿੰਦੇ ਡਾਇਬਟੀਜ਼ ਦੇ ਉੱਤੇ ਖਰਚ ਕਰ ਚੁੱਕਿਆ
ਹੁਣ ਤੱਕ
ਓਵਰ ਦ ਈਅਰ। ਸੋ ਇਹ ਹੈਲਥ ਮਿਨਿਸਟਰ ਨੇ ਗੱਲ ਕਹੀ ਆ ਕੱਲ੍ਹ। ਸੋ ਚੰਗੀ ਗੱਲ ਹੈ ਕਿ ਹੁਣ ਡਾਇਬਟੀਜ਼ ਵਾਸਤੇ ਕਵਰੇਜ। ਸੋ ਸਵਾਲ ਇਹ ਹੈ ਵੀ ਕਦੋਂ ਤੋਂ
ਲਾਗੂ ਕਦੋਂ ਤੋਂ।
ਸੋ ਇਹ ਦੱਸਿਆ ਜਾ ਰਿਹਾ ਕਹਿੰਦੇ ਕਿ ਜੇਕਰ ਇਹਦੀ ਟਾਈਮਲਾਈਨ ਇਸੇ ਤਰ੍ਹਾਂ ਠੀਕ ਰਹਿੰਦੀ ਹੈ ਵੀ ਇਹ ਸੈਨੇਟ ਚੋਂ ਪਾਸ ਹੋ ਜਾਂਦਾ, ਫਿਰ ਰਾਇਲ ਅਸੈਂਟ ਮਿਲ ਜਾਂਦੀ ਹੈ,
ਕਾਨੂੰਨ ਬਣ ਜਾਂਦਾ,
ਤੇ ਉਸ ਤੋਂ ਬਾਅਦ ਫਿਰ ਕਹਿੰਦੇ 1 April ਤੋਂ ਅਗਲੇ ਸਾਲ ਜਿਹੜੀ ਫੈਡਰਲ ਫੰਡਿੰਗ ਆਉਣੀ ਸ਼ੁਰੂ ਹੋ ਜਾਏਗੀ। ਤੇ ਹੁਣ ਇਸ ਵੇਲੇ ਨਾਲ ਦੇ ਨਾਲ, ਸੋ ਬੀਸੀ ਪਹਿਲਾ ਸੂਬਾ ਬਣਿਆ ਜਿਨ੍ਹਾਂ ਨੇ ਇਹ ਡੀਲ ਕੀਤੀ ਹੈ। ਸਾਰੇ ਸੂਬਿਆਂ ਦੇ ਨਾਲ ਡੀਲਸ ਕੀਤੀਆਂ ਜਾਣੀਆਂ ਨੇ ਫੈਡਰਲ ਸਰਕਾਰ ਵੱਲੋਂ, ਕਿਉਂਕਿ ਸਾਰੇ ਸੂਬਿਆਂ ਦੇ ਵਿੱਚ ਆਪਣੇ ਆਪਣੇ ਜਿਹੜਾ ਕਹਿ ਲਓ ਵੀ ਫਾਰਮਾ ਕੇਅਰ ਜਿਹੜਾ ਉਹ ਸਿਸਟਮ ਹੈਗਾ। ਸੋ ਵਟ ਇਜ਼ ਕਵਰਡ, ਵਟ ਇਜ਼ ਨੋਟ ਕਵਰਡ, ਜਿਹੜੀਆਂ ਉਹ ਇਸ ਤਰ੍ਹਾਂ ਦੀਆਂ ਜਿਹੜੀਆਂ ਗੇਪਿੰਗ ਹੋਲਸ ਨੇ, ਜਿਹੜੇ ਗੈਪਸ ਨੇ, ਉਹਨਾਂ ਨੂੰ ਪਲੱਗ ਕਰਨਾ ਹੈਗਾ ਨੈਸ਼ਨਲ ਫਾਰਮਾ ਕੇਅਰ ਨੇ। ਸੋ ਜਿਵੇਂ ਆਪਾਂ ਇਹ ਤਰਮੀਮਾਂ ਕਰਵਾਈਆਂ ਨੇ,
ਬਾਕੀ ਸੂਬੇ
ਸਾਰੇ ਸੂਬੇ ਕਰਵਾਉਣਗੇ। ਸੋ ਇਹ ਡੀਲਸ ਮਾਰਕ ਹੋਲੈਂਡ ਜਿਹੜੇ ਫੈਡਰਲ ਹੈਲਥ ਮਿਨਿਸਟਰ ਨੇ, ਉਹਨਾਂ ਨੇ ਕੱਲ੍ਹ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਉਹ 1 April ਤੋਂ ਪਹਿਲਾਂ ਸਾਰੇ ਸੂਬਿਆਂ ਨਾਲ ਡੀਲਸ ਕਰ ਲੈਣਗੇ। ਹਾਂ, ਸੋ ਵਿੱਚ ਬਹੁਤ ਵੱਡਾ ਵੇਰੀਏਬਲ ਇਲੈਕਸ਼ਨ ਦਾ ਜ਼ਰੂਰ ਹੈ, ਤੇ ਸੋ ਉਹਨਾਂ ਨੇ ਉਮੀਦ ਵਿਅਕਤ ਕੀਤੀ ਹੈ, ਤੇ ਲੈਟਸ ਹੋਪ ਕਿ ਇਹ ਲਾਗੂ ਹੋ ਜਾਏ, ਇਹਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਫਾਇਦਾ ਜ਼ਰੂਰ ਹੋਏਗਾ।
ਅੱਛਾ, ਹੁਣ ਇੰਟਰਸਟਿੰਗ ਗੱਲ ਇੱਕ ਹੋਰ ਹੋਣੀ ਹੈ, ਜਦੋਂ ਨੋ ਕੌਨਫੀਡੈਂਸ ਵਾਲਾ ਮਤਾ ਜਦੋਂ ਕਦੇ ਵੀ ਆਉਂਦਾ, ਤੇ ਉਸ ਤੋਂ ਪਹਿਲਾਂ ਜੇ ਸੈਨੇਟ ਦੇ ਵਿੱਚੋਂ ਇਹ ਫਾਰਮਾ ਕੇਅਰ ਵਾਲਾ ਮਤਾ ਪਾਸ ਨਹੀਂ ਹੁੰਦਾ, ਤਾਂ NDP ਵਾਲੇ ਕੀ ਜੇ ਇੰਨੇ ਜ਼ਿਆਦਾ ਕਾਰਨਰ ਦੇ ਵਿੱਚ ਆ ਜਾਂਦੇ ਨੇ ਜਗਮੀਤ ਸਿੰਘ ਅਤੇ ਉਹਨਾਂ ਦੀ ਪਾਰਟੀ, ਕਿ ਜੇ ਸਰਕਾਰ ਉਹਨੂੰ ਡੇਗਣ ਵਾਲੇ ਉਹਦੇ ਜੇ ਸਰਕਾਰ ਡੇਗਣ ਦੇ ਹੱਕ ਵਿੱਚ ਵੋਟ ਪਾਉਣੀ ਪੈਂਦੀ ਆ, ਤਾਂ ਇਹ ਕੈਲਕੂਲੇਸ਼ਨ ਇਹ ਵੀ ਹੋਏਗੀ ਕਿ ਜਿਹੜਾ ਫਾਰਮਾ ਕੇਅਰ ਪਲਾਨ ਆ, ਜੇ ਇਹ ਉਦੋਂ ਤੱਕ ਸੈਨੇਟ ਦੇ ਵਿੱਚੋਂ ਪਾਸ ਨਾ ਹੋਇਆ ਹੋਇਆ, ਤਾਂ ਫਿਰ NDP ਵਾਸਤੇ ਬੜਾ ਮੁਸ਼ਕਲ ਹੋ ਜਾਣਾ ਸਰਕਾਰ ਦੇ ਅਗੇਂਸਟ ਵੋਟ ਪਾਉਣਾ, ਕਿਉਂਕਿ ਜਿੱਥੇ ਸਰਕਾਰ ਡਿੱਗਦੀ ਆ, ਜੇ ਇਹ ਮਤਾ ਉਦੋਂ ਤੱਕ ਸੈਨੇਟ 'ਚੋਂ ਪਾਸ ਨਾ ਹੋਇਆ, ਤਾਂ ਪ੍ਰੋਟੋਕਾਲ ਕੀ ਹੋਇਆ ਕਰਦਾ ਵੀ ਜਿਹੜੇ ਬਿੱਲ ਪਾਸ ਨਹੀਂ ਹੋਏ ਜਦੋਂ ਸਰਕਾਰ ਡਿੱਗੀ, ਤਾਂ ਉਹ ਬਿੱਲ ਉੱਥੇ ਹੀ ਖਤਮ ਹੋ ਜਾਂਦੇ ਨੇ, ਫਿਰ ਇਹਨੂੰ ਦੁਬਾਰਾ ਤੋਂ ਬਿਲਕੁਲ ਮੁੱਢ ਤੋਂ ਲਿਆਉਣਾ ਪੈਣਾ, ਇਹਨੂੰ ਹਾਊਸ ਆਫ ਕਾਮਨਸ ਦੇ ਵਿੱਚੋਂ ਵੀ ਦੁਬਾਰਾ ਪਾਸ ਕਰਾਉਣਾ ਪੈਣਾ।
ਤੇ ਕੰਜ਼ਰਵੇਟਿਵਸ ਨੇ ਅਜੇ ਤੱਕ ਇਹ ਕਮਿਟ ਨਹੀਂ ਕੀਤਾ ਹੈ ਕਿ ਉਹ ਫਾਰਮਾ ਕੇਅਰ, ਡੈਂਟਲ ਕੇਅਰ ਨੂੰ ਚੱਲਦਾ ਰੱਖਣਗੇ ਕਿ ਸਕ੍ਰੈਪ ਕਰਨਗੇ। ਪਹਿਲਾਂ ਮੁਖਾਲਫਤ ਕਰਦੇ ਰਹੇ, ਬਾਅਦ ਜਦੋਂ ਹੁਣ ਉਹ ਲਾਗੂ ਹੋਣ ਦੀ ਕਗਾਰ ਤੇ ਆ ਗਏ ਨੇ, ਡੈਂਟਲ ਕੇਅਰ ਤਾਂ ਲਾਗੂ ਹੋ ਗਿਆ ਤੇ ਮੁਕੰਮਲ ਤੌਰ ਤੇ ਆਉਣ ਵਾਲੇ ਸਾਲਾਂ ਦੇ ਵਿੱਚ ਅਗਲੇ ਸਾਲ ਦੇ ਅੰਤ ਤੱਕ ਮੇਖਾ ਲਾਗੂ ਹੋ ਜਾਣਾ, ਤੇ ਜਿਹੜਾ ਫਾਰਮਾ ਕੇਅਰ ਆਪਣੀਆਂ ਇਨੀਸ਼ੀਅਲ ਸਟੇਜਸ ਦੇ ਵਿੱਚ ਹੈਗਾ, ਤੇ ਪਹਿਲਾਂ ਤਾਂ ਮੁਖਾਲਫਤ ਕਰਦੇ ਰਹੇ, ਪਰ ਜਦੋਂ ਹੁਣ ਉਹ ਲਾਗੂ ਹੋ ਗਏ ਨੇ ਤੇ ਹੁਣ ਨਹੀਂ ਬੋਲਦੇ
ਕਰਕੇ ਬੈਠੇ ਨੇ। NDP ਦੇ ਵੋਟਰਸ ਆਪਣੇ ਵੱਲ ਆਕਰਸ਼ਿਤ ਕਰਨ ਵਾਸਤੇ ਇਸ ਕਦਰ ਇਸ ਵੇਲੇ ਲੱਗੇ ਹੋਏ ਨੇ ਕੰਜ਼ਰਵੇਟਿਵਸ ਕਿ ਏਅਰ ਕੈਨੇਡਾ ਦੀ ਸਟ੍ਰਾਈਕ ਦੇ ਮਾਮਲੇ ਦੇ ਵਿੱਚ ਵੀ ਪਿਛਲੇ ਦਿਨੀ ਪੀਅਰ ਪੋਲੀਐਵ ਨੇ ਪਾਇਲਟਸ ਦੇ ਹੱਕ ਦੀ ਗੱਲ ਕੀਤੀ ਹੈ, ਕਹਿੰਦੇ ਉਹਨਾਂ ਨੂੰ ਬਾਰਗੇਨ ਕਰਨ ਦਾ ਹੱਕ ਹੈ, ਇਹੋ ਜਿਹੀਆਂ ਗੱਲਾਂ NDP ਵੱਲੋਂ ਕੀਤੀਆਂ ਜਾਂਦੀਆਂ ਨੇ ਅਕਸਰ। ਸੋ ਜੇ ਕਿਤੇ ਇਫ ਇਟ ਕਮਸ ਟੂ ਦ ਪੁਆਇੰਟ ਕਿ ਜਿਹੜਾ ਇਹ ਵਾਲਾ ਫਾਰਮਾ ਕੇਅਰ ਵਾਲਾ ਮਤਾ ਹੈ ਇਹਨੂੰ ਵੀ ਸਪੋਰਟ ਕਰਨ ਦੇ ਹੱਕ ਵਿੱਚ ਜੇ ਕੰਜ਼ਰਵੇਟਿਵ ਆ ਜਾਣ ਤਾਂ ਕੋਈ ਬਹੁਤੀ ਹੈਰਾਨੀ ਨਹੀਂ ਹੋਏਗੀ। ਸੋ ਦੇਖਦੇ ਹਾਂ ਕੀ ਹੁੰਦਾ
ਪੋਲੀਟਿਕਸ ਦੇ ਵਿੱਚ, ਮੈਨੂੰ ਤਾਂ ਹੁਣ ਹੈਰਾਨੀ ਹੋਣੀ ਹੀ ਨਹੀਂ
ਚਾਹੀਦੀ।
ਸੋ ਵਿਜੇ ਜੀ, ਇੰਨੇ
ਪੋਲੀਟਿਕਸ ਦੇ ਵਿੱਚ ਜਿਹੜਾ ਹੈਰਾਨ ਹੋਵੇ ਉਹ ਹੈਰਾਨੀ ਆ।
ਸੋ ਇੰਨੀ ਜਿਹੜੀ ਨਿਰੀ ਸਿਆਸਤ ਇਹ ਆਪਾਂ ਪਿਛਲੇ ਮੈਨੂੰ ਲੱਗਦਾ ਕਿ ਕੁਝ ਸਾਲਾਂ ਤੋਂ ਹੀ ਆਪਾਂ ਕੈਨੇਡਾ ਦੇ ਵਿੱਚ ਵੇਖ ਰਹੇ ਹਾਂ, ਪਹਿਲਾਂ ਨਹੀਂ ਸੀ ਹੁੰਦੀ,
ਪਹਿਲਾਂ ਇਹਦਾ
ਇੰਨੀ ਨਿਰੀ ਸਿਆਸਤ ਜਿਹਨੂੰ ਆਪਾਂ ਕਹਿ ਸਕਦੇ ਹਾਂ।
ਪਹਿਲਾਂ ਪ੍ਰਿੰਸੀਪਲ ਜਿਹੜੇ ਸਟੈਂਸਿਸ ਹੁੰਦੇ ਸੀ ਨਾ ਉੱਤੇ ਜਿਹੜੇ ਸੀਗੇ ਪੋਲੀਟੀਸ਼ੀਅਨਸ ਉਹ ਰਹਿੰਦੇ ਸੀ ਆਪਣੀ ਗੱਲ ਤੇ।
ਕੱਲ BC ਗ੍ਰੀਨ ਪਾਰਟੀ ਦੇ ਲੀਡਰ ਸੋਨੀਆ ਫਰਸਟ ਨੇ ਉਹਨੇ ਗੱਲ ਕੀਤੀ ਹੈ, ਉਹਨਾਂ ਨੇ ਕਿਹਾ ਵੀ ਜਿਹੜੀ ਸਾਡੀ ਸਰਕਾਰ ਆ BC ਦੇ ਵਿੱਚ, ਨਾ ਤਾਂ ਇਹਨਾਂ ਦੀ ਕੋਈ ਆਈਡੀਓਲੋਜੀ ਹੈ, ਨਾ ਇਹਨਾਂ ਦੀ ਕੋਈ ਡਾਇਰੈਕਸ਼ਨ ਹੈ। ਸੋ ਉਹਨਾਂ ਨੇ ਕਿਹਾ ਵੀ ਕਹਿੰਦੇ ਉਹਨਾਂ ਨੇ ਜਿਹੜੀ ਗੱਲ ਕਹੀ ਨਾ, ਕਹਿੰਦੇ ਵੀ ਇੱਦਾਂ ਲੱਗਦਾ ਵੀ ਪ੍ਰੀਮੀਅਰ DVDB ਆਪਣਾ ਕਲਾਈਮੇਟ ਐਕਸ਼ਨ ਪਲਾਨ, ਆਪਣੀ ਕਲਾਈਮੇਟ ਪਾਲਿਸੀ ਔਨ ਦਾ ਫਲਾਈ
ਬਣਾ
ਤੁਰਦੇ ਤੁਰਦੇ, ਕਹਿੰਦੇ ਬਸ ਚਲਦੇ ਫਿਰਦੇ, ਕਹਿੰਦੇ ਪਾਲਿਸੀ ਵਿੱਚ ਤਰਮੀਮਾਂ ਹੋ ਰਹੀਆਂ ਨੇ, ਕਹਿੰਦੇ ਗੱਲ ਠੀਕ ਨਹੀਂ। ਸੋ ਚੱਲਦੇ ਫਿਰਦੇ ਤਾਂ ਨਹੀਂ ਹੋ ਰਹੀ ਹੈ, ਇਹਦੇ ਪਿੱਛੇ ਕਾਫੀ ਕੈਲਕੂਲੇਸ਼ਨ ਹੋਏਗੀ ਤੇ ਉਹ ਕੈਲਕੂਲੇਸ਼ਨ ਕੀ ਹੈ ਲੱਗਦੀ ਤਾਂ ਮੈਨੂੰ ਪੋਲੀਟੀਕਲ ਸਾਇੰਸ ਦੀ
ਕਹਿੰਦੇ ਉਹੀ ਪੋਲੀਟੀਕਲ ਸਾਇੰਸ ਹੈ ਇਹ ਸਾਇੰਸ ਨਹੀਂ, ਸਾਇੰਸ ਉੱਪਰ ਪੋਲੀਟੀਕਲ ਸਾਇੰਸ ਭਾਰੂ ਹੋ ਰਹੀ ਹੈ ਤੇ ਇਹਦੀਆਂ ਕਈ ਚੀਜ਼ ਕਈ ਐਗਜ਼ਾਮਪਲਸ ਅਸੀਂ ਪਹਿਲਾਂ ਵੇਖ ਚੁੱਕੇ ਹਾਂ। ਵਾਸੂ ਜੀ ਸਵੀਡਨ ਬਾਰੇ ਗੱਲ ਕਰੀਏ, ਸਵੀਡਨ ਜੇ ਕਹਿ ਲਓ ਹਿਊਮੈਨੀਟੇਰੀਅਨ ਮਾਮਲਿਆਂ ਦੇ ਵਿੱਚ ਭਾਵੇਂ ਉਹ ਫੋਰਨ ਏਡ ਦੇਣ ਦੀ ਗੱਲ ਹੋਵੇ ਜਾਂ ਫਿਰ ਮਾਈਗ੍ਰੈਂਟਸ ਨੂੰ ਐਕਸੈਪਟ ਕਰਨ ਦੀ ਗੱਲ ਹੋਵੇ, ਪਿਛਲੇ 40-50 ਸਾਲਾਂ ਦੇ ਵਿੱਚ ਸਵੀਡਨ ਵੱਲੋਂ ਵੱਧ ਚੜ੍ਹ ਕੇ ਫੋਰਨ ਏਡ ਵੀ ਦਿੱਤੀ ਗਈ ਹੈ ਹਿਊਮੈਨੀਟੇਰੀਅਨ ਏਡ ਸਿੰਸ ਅਬਾਊਟ ਦਾ 1990s। ਇਹਨਾਂ ਨੇ ਬਹੁਤ ਸਾਰੇ ਮਾਈਗ੍ਰੈਂਟਸ ਨੂੰ ਵੀ ਆਪਣੇ ਮੁਲਕ ਦੇ ਵਿੱਚ ਸ਼ਰਨ ਦਿੱਤੀ ਆ, ਪਰ ਹੁਣ ਪਿਛਲੇ ਸਾਲਾਂ ਦੇ ਵਿੱਚ ਸਮੱਸਿਆ ਅਜਿਹੀ ਬਣ ਗਈ ਹੈ ਕਿ ਬਹੁਤ ਸਾਰੇ ਮਾਈਗ੍ਰੈਂਟਸ ਉੱਥੋਂ ਦੀ ਸੁਸਾਇਟੀ ਦੇ ਵਿੱਚ ਜਾ ਕੇ ਇੰਟੀਗ੍ਰੇਟ ਨਹੀਂ ਕਰ ਪਾ ਰਹੇ, ਕਈਆਂ ਨੂੰ ਉੱਥੇ ਕੰਮ ਨਹੀਂ ਲੱਭਦਾ, ਲੌਂਗ ਟਰਮ ਅਨਇੰਪਲੋਇਮੈਂਟ ਦਾ ਸ਼ਿਕਾਰ ਨੇ, ਕਈ ਉੱਥੇ ਬੈਨੀਫਿਟਸ ਵਗੈਰਾ ਤੇ ਹੈਗੇ ਨੇ। ਸਵੀਡਨ ਦੀ ਸਰਕਾਰ ਵੱਲੋਂ ਪਿਛਲੇ 40 ਸਾਲਾਂ ਤੋਂ ਇੱਕ ਪ੍ਰੋਗਰਾਮ ਅਜਿਹਾ ਚਲਾਇਆ ਜਾ ਰਿਹਾ ਕਿ ਜੇ ਕੋਈ ਮਾਈਗ੍ਰੈਂਟ ਆਪਣੀ ਮਰਜ਼ੀ ਨਾਲ ਵੋਲੰਟੈਰੀਲੀ ਸਰਕਾਰ ਨੂੰ ਕਹਿੰਦਾ ਕਿ ਜੀ ਮੈਂ ਮੁਲਕ ਛੱਡ ਕੇ ਚੱਲਾਂ ਵਾਪਸ, ਤਾਂ ਉਹਨੂੰ ਸਰਕਾਰ ਥੋੜ੍ਹੇ ਜਿਹੇ ਪੈਸੇ ਦੇ ਦਿੰਦੀ ਆ। ਜਿਹੜਾ ਉਹ ਪੇ ਆਊਟ ਆ ਉਹਦੇ ਵਿੱਚ ਹੁਣ ਬਹੁਤ ਵੱਡਾ ਵਾਧਾ ਕੀਤਾ ਜਾ ਰਿਹਾ ਸਟਾਰਟਿੰਗ 2026, ਅਤੇ ਇਹਦੇ ਪਿੱਛੇ ਇੱਕ ਵੱਡਾ ਰੀਜ਼ਨ ਇਹ ਆ ਕਿ ਇਸ ਵੇਲੇ ਸਵੀਡਨ ਜਿਹੜੀ ਸਰਕਾਰ ਆ ਜਿਹੜੀ 2022 'ਚ ਹੋਂਦ 'ਚ ਆਈ ਆ ਮਨੋਰਟੀ ਸਰਕਾਰ ਆ, ਉਹਨਾਂ ਨੂੰ ਜਿਹੜੀ ਪਾਰਟੀ ਅੱਗੇ ਸਮਰਥਨ ਦੇ ਰਹੀ ਆ ਉਹ ਕਹਿ ਲਓ ਕਿ ਐਂਟੀ ਇਮੀਗ੍ਰੇਸ਼ਨ ਪਾਰਟੀ ਹੈ ਸਵੀਡਨ ਡੈਮੋਕਰੈਟਸ। ਸੋ ਸਵੀਡਨ ਡੈਮੋਕਰੈਟਸ ਦਾ ਕਿਤੇ ਇਹ ਲੱਗਦਾ ਵੀ ਪ੍ਰਭਾਵ ਹੈ ਜਿਹਦੇ ਕਰਕੇ ਮਾਈਗ੍ਰੈਂਟਸ ਨੂੰ ਜਾਂ ਮਾਈਗ੍ਰੈਂਟਸ ਤੋਂ ਖਹਿੜਾ ਛਡਾਉਣ ਦੇ ਲਈ, ਉਹਨਾਂ ਦੀ ਗਿਣਤੀ ਘਟਾਉਣ ਦੇ ਲਈ ਹੁਣ ਸਵੀਡਨ ਦਾ ਕਹਿਣਾ ਹੈ ਕਿ ਜਿਹੜਾ 2026 ਤੋਂ ਬਾਅਦ ਜਿਹੜਾ ਕੋਈ ਮਾਈਗ੍ਰੈਂਟ ਆਪਣੀ ਮਰਜ਼ੀ ਨਾਲ ਸਵੀਡਨ ਛੱਡ ਕੇ ਆਪਣੇ ਮੁਲਕ ਵਾਪਸ ਜਾਏਗਾ ਉਹਨੂੰ US$ $34,000 ਤੱਕ ਸਰਕਾਰ ਵੱਲੋਂ ਪੇ ਕੀਤੇ ਜਾਣਗੇ।
ਸੋ ਵਿਜੇ ਜੀ, ਜਿਹੜਾ ਇਮੀਗ੍ਰੇਸ਼ਨ ਜਿਹੜੇ ਧਨਾੜ ਮੁਲਕ ਨੇ ਸਵੀਡਨ, ਨਾਰਵੇ, ਕੈਨੇਡਾ ਵਰਗੇ, ਇਹਨਾਂ ਵੱਲੋਂ ਇਮੀਗ੍ਰੇਸ਼ਨ ਪਹਿਲਾਂ ਬਹੁਤ ਕੀਤੀ ਗਈ, ਇਹਨਾਂ ਮੁਲਕਾਂ ਨੂੰ ਹਿਊਮੈਨੀਟੇਰੀਅਨ ਸੁਪਰ ਪਾਵਰਸ ਕਿਹਾ ਜਾਂਦਾ ਰਿਹਾ।
ਬਿਲਕੁਲ।
ਹੁਣ ਜਿਹੜੇ ਉੱਥੇ ਦੇ ਬਾਸ਼ਿੰਦੇ ਨੇ, ਜਿਹੜੇ ਕੈਨੇਡਾ ਦੇ ਬਾਸ਼ਿੰਦੇ ਨੇ, ਇਮੀਗ੍ਰੇਸ਼ਨ ਤੋਂ ਥੋੜੇ ਜਿਹੇ ਤੰਗ ਨੇ, ਪੈਸੇ ਘੱਟ ਗਏ ਨੇ, ਜਨਸੰਖਿਆ ਬਹੁਤ ਵੱਧ ਗਈ ਹੈ, ਐਂਟੀ ਇਮੀਗ੍ਰੇਸ਼ਨ ਸੈਂਟੀਮੈਂਟ ਜਿਹੜਾ ਪਹਿਲੇ ਨਾਲੋਂ ਜ਼ਿਆਦਾ ਪ੍ਰਬਲ ਹੋ ਰਿਹਾ। ਇਹੀ ਚੀਜ਼ ਆਪਾਂ ਸਵੀਡਨ ਦੇ ਵਿੱਚ ਵੀ ਹੁਣ ਪੜ੍ਹ ਰਹੇ ਹਾਂ ਕਿ ਉੱਥੇ ਹੈ, ਤੇ ਸਵੀਡਨ ਦੇ ਵਿੱਚ ਵੀ ਐਜ਼ ਯੂ ਪੁਆਇੰਟਡ ਆਊਟ ਕਿ ਜਿਹੜੀ ਮਾਈਨੋਰਿਟੀ ਸਰਕਾਰ ਹੈ ਤੇ ਜਿਹੜੇ ਉਹਨਾਂ ਨੂੰ ਪ੍ਰੋਪਅਪ ਕਰਨ ਵਾਲੀ ਪਾਰਟੀ ਹੈ ਉਹ ਐਂਟੀ ਇਮੀਗ੍ਰੇਸ਼ਨ ਪਾਰਟੀ ਹੈ, ਤੇ ਉਹਨਾਂ ਦਾ ਪ੍ਰਭਾਵ ਹੁਣ ਸਿਆਸਤ ਤੇ ਨਜ਼ਰ ਆ ਰਿਹਾ। ਸੋ ਇਹਨਾਂ ਨੇ ਜਿਹੜਾ 1984 ਤੋਂ ਇਹ ਪ੍ਰੋਗਰਾਮ ਵੈਸੇ ਚਲਾਇਆ ਹੋਇਆ ਕਿ ਜੇ ਤੁਸੀਂ ਸਾਡਾ ਮੁਲਕ ਛੱਡ ਕੇ ਚਲੇ ਜਾਓਗੇ ਵੋਲੰਟੈਰਲੀ ਆਪਣੀ ਮਰਜ਼ੀ ਨਾਲ ਤੇ ਤੁਹਾਨੂੰ ਅਸੀਂ ਥੋੜੇ ਜਿਹੇ ਪੈਸੇ ਦੇਵਾਂਗੇ। ਜਿਹੜਾ ਇਸ ਵੇਲੇ ਜੋ ਉਹ 1984 ਤੋਂ ਜਿਹੜੀ ਗ੍ਰਾਂਟ ਚੱਲਦੀ ਹੈ ਇਸ ਵੇਲੇ ਉਹਦਾ ਪੇ ਆਊਟ ਹੈ ਤਕਰੀਬਨ $1,000
ਰਾਈਟ,
$1,000 ਬਣਦੇ ਨੇ ਤਕਰੀਬਨ, ਤੇ ਉਹਨੂੰ ਹੁਣ ਇਹ ਵਧਾ ਕੇ ਕਰ ਰਹੇ ਨੇ $34,000। ਸੋ ਕਹਿੰਦੇ ਵੀ ਅਜੇ ਤੱਕ, ਸੋ ਇਹ ਜਿਹੜਾ ਪ੍ਰੋਗਰਾਮ ਇਹਦੇ ਬਾਰੇ ਬਹੁਤੇ ਸਵੀਡਸ ਨੂੰ ਪਤਾ ਵੀ ਨਹੀਂ,
ਇਟਸ ਨਾਟ ਅ ਵੈਰੀ ਪਾਪੂਲਰ,
ਕਹਿੰਦੇ ਪਿਛਲੇ ਸਾਲ ਇੱਕ ਬੰਦੇ ਨੇ, ਪਿਛਲੇ ਸਾਲ ਸਿਰਫ ਇੱਕ ਬੰਦੇ ਨੇ ਇਹ ਜਿਹੜਾ ਆਪਸ਼ਨ ਲਿਆ $1,000 ਦਿਓ ਮੈਂ ਛੱਡ ਕੇ ਚੱਲਾਂ, ਉਹ ਵੈਸੇ ਹੀ ਚੱਲਿਆ ਹੋਣਾ ਤੇ $1,000 ਕਰਕੇ ਤਾਂ ਨਹੀਂ ਗਿਆ ਹੋਣਾ ਛੱਡ ਕੇ, ਕਿਉਂਕਿ ਸਵੀਡਨ ਦੀ ਰੈਜ਼ੀਡੈਂਟਸ਼ਿਪ ਰੈਜ਼ੀਡੈਂਸੀ ਛੱਡ ਕੇ ਕੌਣ ਜਾਏਗਾ $1,000 ਪਿੱਛੇ। ਸੋ ਸਕੈਂਡੀਨੇਵੀਅਨ ਕੰਟਰੀਜ਼ ਦਾ ਬੜਾ ਕਰੇਜ਼ ਹੈ, ਤੇ ਹੁਣ ਇਹਨਾਂ ਨੇ ਕਿਹਾ ਵੀ $34,000 ਤੱਕ ਦੇਵਾਂਗੇ ਫੋਰ ਐਨ ਇੰਡੀਵਿਜੁਅਲ ਜਿਹੜਾ ਕੋਈ ਫੋਰ ਇਹ ਮੈਕਸੀਮਮ ਪੇ ਆਊਟ ਹੈ। ਸੋ ਆਮ ਅਸਿਊਮਿੰਗ ਇਹ ਫੈਮਿਲੀ ਦਾ ਕੈਪ ਹੋਏਗਾ, ਕਿਉਂਕਿ ਇਸ ਵੇਲੇ ਜਿਹੜਾ ਫੈਮਿਲੀ ਦੇ ਉੱਤੇ ਕੈਪ ਹੈਗਾ ਉਹ $4,000 ਦਾ, ਵੱਧ ਤੋਂ ਵੱਧ $4,000 ਪਰਿਵਾਰ ਨੂੰ ਮਿਲਣਗੇ।
ਕਰੈਕਟ।
ਤੇ ਸੋ ਉਹਨੂੰ ਹੁਣ ਵਧਾ ਕੇ ਮੇਰੇ ਖਿਆਲ $34,000 ਕਰਨ ਦੀ ਤਜਵੀਜ਼ ਹੈ ਉੱਥੇ, ਤੇ ਮੇਨ ਇਹਦੇ ਵਿੱਚੋਂ ਟੇਕ ਅਵੇ ਇਹੀ ਹੈ ਕਿ ਵੀ ਇਮੀਗ੍ਰੇਸ਼ਨ ਦੇ ਖਿਲਾਫ ਹੁਣ ਜਿਹੜੀ ਇੱਕ ਪਬਲਿਕ ਸੈਂਟੀਮੈਂਟ ਉਹ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵੱਧ ਰਿਹਾ, ਤੇ ਇਹ ਸਿਰਫ ਕੈਨੇਡਾ ਦੇ ਵਿੱਚ ਹੀ ਨਹੀਂ ਬਾਕੀ ਸਾਰੇ ਮੁਲਕਾਂ ਯੂਰੋਪੀਅਨ ਮੁਲਕਾਂ ਦੇ ਵਿੱਚ ਵੀ ਹੈ। ਸੋ ਜਿਹੜੀ ਇਹ ਮਾਰੋ ਮਾਰ ਜਿਹੀ ਹੈ ਜਿਹੜਾ ਆਪਾਂ ਨੂੰ ਕਈ ਵਾਰੀ ਲੱਗਦਾ ਹੁੰਦਾ ਵੀ ਆ ਸਾਡੇ ਕੈਨੇਡਾ ਨੂੰ ਕੀ ਹੋ ਗਿਆ, ਇੱਥੇ ਸਾਡਾ ਸਭ ਕੁਝ ਥੋੜ੍ਹਾ ਜਿਹਾ ਲੱਗਦਾ, ਤੇ ਜਿਹੜੀ ਆਪਾਂ ਥੋੜੇ ਦਿਨ ਪਹਿਲਾਂ ਮਜ਼ਾਕ ਦੇ ਤੌਰ ਤੇ ਗੱਲ ਕਰ ਰਹੇ ਸੀ ਕਿ ਵੀ ਬੰਦਾ ਆਪਣੇ ਦੁੱਖ ਤੋਂ ਓਨਾ ਦੁਖੀ ਨਹੀਂ ਜਿੰਨਾ ਗੁਆਂਢੀ ਦੇ ਸੁੱਖ ਤੋਂ ਦੁਖੀ ਆ, ਸੋ ਜਦੋਂ ਹੁਣ ਆਪਣੇ ਵਰਗਿਆਂ ਦਾ ਵੀ ਪਤਾ ਲੱਗਿਆ ਵੀ ਹਾਲ ਸਾਡੇ ਵਰਗਾ ਹੀ ਆ, ਮੈਨੂੰ ਥੋੜਾ ਜਿਹਾ ਚੰਗਾ ਲੱਗਿਆ, ਥੋੜੀ ਰਾਹਤ ਜੀ ਮਿਲੀ ਵੀ ਚਲੋ ਕੋਈ ਨੀ ਸਾਡੇ ਵਰਗੇ ਹੋਰ ਵੀ ਹੈਗੇ,
ਜਿਹੜੀ ਸਮੱਸਿਆ ਉਹ ਸਾਰੇ ਪਾਸੇ ਜਿਹੀ ਬਣੀ ਹੋਈ ਹੈ। ਦੇਖੋ ਵਾਸੂ ਜੀ, ਸਵੀਡਨ ਦਾ ਇਹ ਕਹਿਣਾ ਐਸਟੀਮੇਟ ਇਹ ਆ ਕਿ ਦੇਰ ਆਰ ਸੈਵਰਲ ਹੰਡਰਡ ਥਾਊਸੈਂਡ ਲੱਖਾਂ ਦੇ ਵਿੱਚ ਗਿਣਤੀ ਹੈ ਜਿਹੇ ਮਾਈਗ੍ਰੈਂਟ ਸੀ ਜਿਹੜੇ ਕਿ ਜਾਂ ਤਾਂ ਲੌਂਗ ਟਰਮ ਜੋਬਲੈਸਨੈਸ ਦਾ, ਲੌਂਗ ਟਰਮ ਅਨਇੰਪਲੋਇਮੈਂਟ ਦਾ ਸ਼ਿਕਾਰ ਨੇ, ਜਾਂ ਜਿਹਨਾਂ ਕੋਲ ਨੌਕਰੀ ਹੈ ਹੀ ਕੋਈ ਨਹੀਂ ਕਦੇ ਵੀ, ਜਾਂ ਫਿਰ ਜਿਹੜੇ ਸਰਕਾਰੀ ਬੈਨੀਫਿਟਸ ਹਾਸਲ ਕਰ ਰਹੇ ਨੇ। ਕਈ ਲੋਕ ਅਜਿਹੇ ਨੇ ਜਿਹੜੇ ਮਾਈਗ੍ਰੈਂਟ ਨੇ ਜਿਹੜੇ ਭਾਵੇਂ ਕੰਮ ਕਰ ਵੀ ਰਹੇ ਨੇ, ਜਿਹਨਾਂ ਨੂੰ ਇਹ ਪਤਾ ਵੀ ਤੁਸੀਂ ਜਿੰਨਾ ਮਰਜ਼ੀ ਉੱਥੇ ਕੰਮ ਕਰ ਲਓ, ਜਿਹੋ ਜਿਹਾ ਕੰਮ ਕਰਦੇ ਪਏ ਹੋ, ਜਿੰਨਾ ਕੁ ਸਕਿੱਲ ਲੈਵਲ ਆ, ਵੀ $34,000 ਨਹੀਂ ਜੁੜਨਾ, ਅਤੇ ਜੇ ਉਹ ਤੁਹਾਨੂੰ ਇੱਕ ਮੁਸ਼ਤ ਮੁਲਕ ਛੱਡਣ ਦੇ ਖਾਤਰ $34,000 ਤੱਕ ਜੇ ਸਰਕਾਰ ਪੇਮੈਂਟ ਕਰ ਰਹੀ ਹੈ US dollars, ਐਂਡ ਫੋਰ ਮੈਨੀ ਮਾਈਗ੍ਰੈਂਟ ਜਿਹੜੇ ਜਿਹੜੇ ਮੁਲਕਾਂ 'ਚ ਉਹਨਾਂ ਨੇ ਵਾਪਸ ਜਾਣਾ, ਵਾਸੂ ਜੀ ਉਹ $34,000 ਜਦੋਂ ਰਿਜ਼ਰਵ ਕਰਨੇ ਨੇ ਤਾਂ ਉਹ ਬਹੁਤ ਅਮਾਊਂਟ ਕਿਤੇ ਵੱਡਾ ਬਣ ਜਾਂਦਾ। ਸੋ ਉਹ ਕਈਆਂ ਵਾਸਤੇ ਅਟਰੈਕਟਿਵ ਪੋਲਿਸੀ ਹੋ ਸਕਦੀ ਹੈ। ਸੋ 2026 ਤੋਂ ਇਹ ਪੋਲਿਸੀ ਲਾਗੂ ਹੋਣੀ ਆ। ਇੱਦਾਂ ਦੀ ਹੀ ਇਹੋ ਜਿਹੀਆਂ ਨੀਤੀਆਂ ਯੂਰਪ ਦੇ ਹੋਰ ਮੁਲਕਾਂ ਦੇ ਵਿੱਚ ਵੀ ਐਗਜ਼ਿਸਟ ਕਰਦੀਆਂ ਨੇ। ਡੈਨਮਾਰਕ ਵਾਲੇ ਅਪ ਟੂ $15,000 ਪਰ ਪਰਸਨ ਪੇ ਕਰਦੇ ਨੇ ਜੇ ਕੋਈ ਮਾਈਗ੍ਰੈਂਟ ਮੁਲਕ ਛੱਡ ਕੇ ਜਾਂਦਾ। ਇਸੇ ਤਰ੍ਹਾਂ ਨਾਰਵੇ ਦੇ ਵਿੱਚ ਥੋੜ੍ਹਾ ਹੀ ਅਮਾਊਂਟ $1,400 ਉਹ ਪੇ ਕਰਦੇ ਨੇ, ਫਰਾਂਸ ਵਾਲੇ $2,800, ਜਰਮਨੀ ਵਾਲੇ $2,000 ਉਹ ਵੀ ਦਿੰਦੇ ਨੇ, ਪਰ ਕਿੱਥੇ $34,000 ਕੁਡ ਪ੍ਰੋਬਬਲੀ ਬੀ ਦਾ ਕੈਟਲਿਸਟ ਜਿਹੜਾ ਕਿ ਬਹੁਤ ਸਾਰੇ ਮਾਈਗ੍ਰੈਂਟਸ ਨੂੰ ਸਵੀਡਨ ਛੱਡ ਕੇ ਆਪਣੇ ਮੁਲਕ ਵਾਪਸ ਜਾਣ ਵਾਸਤੇ ਪ੍ਰੇਰਿਤ ਕਰ ਸਕਦਾ।
ਸਾਡੇ ਲਿਸਨਰਸ ਵਟਸਐਪ ਕਰਕੇ ਦੱਸਣ ਕੈਨੇਡਾ ਵਾਲੇ ਕਿੰਨੇ ਪੈਸੇ ਦੇਣ, ਤੇ ਜਿਹੜੇ ਕੋਈ ਵਰਕ ਪਰਮਿਟ ਹੋਲਡਰਸ ਨੇ ਜਿਨ੍ਹਾਂ ਦੀ ਪੀ ਆਰ ਨਹੀਂ ਹੋ ਰਹੀ ਜਾਂ ਜਿਨ੍ਹਾਂ ਨੂੰ ਲੱਗ ਰਿਹਾ ਵੀ ਵਰਕ ਪਰਮਿਟ ਹੁਣ ਅਗਾਂਹ ਐਕਸਟੈਂਡ ਨਹੀਂ ਹੋਣਾ ਤੇ ਪੱਕੇ ਹੋਣਾ ਔਖਾ ਹੈ, ਕਿੰਨੇ ਪੈਸੇ ਕੈਨੇਡੀਅਨ ਸਰਕਾਰ ਦੇਵੇ ਤੇ ਉਹ ਲੋਕ ਖੁਸ਼ੀ ਖੁਸ਼ੀ ਵਾਲੰਟੈਰਲੀ ਮੁਲਕ ਛੱਡ ਕੇ ਚਲੇ ਜਾਣ।
ਇਟਸ ਨਾਟ ਜਸਟ ਅਬਾਊਟ ਜਿਹਨਾਂ ਦਾ ਪੱਕੇ ਹੋਣਾ ਔਖਾ, ਮੰਨ ਲਓ ਕਿ ਜਿਨ੍ਹਾਂ ਨੂੰ ਵਰਕ ਪਰਮਿਟ ਜੇ ਮਿਲ ਵੀ ਗਿਆ, ਐਜ਼ ਇਨ ਹਾਂ ਬਟ ਯਾ ਆਈ ਥਿੰਕ ਯੂ ਆਰ ਰਾਈਟ,
ਪੱਕੇ ਨਹੀਂ ਹੋਏ,
ਜਿਹੜੇ ਪੱਕੇ ਨਹੀਂ ਹੋ ਪਾ ਰਹੇ,
ਮੈਨੂੰ ਨਹੀਂ ਲੱਗਦਾ ਕੋਈ ਪੀ ਆਰ ਜਿਹੜਾ ਹੈਗਾ ਉਹ $34
ਉਹ ਨਹੀਂ ਜਾਏਗਾ, ਉਹ ਨਹੀਂ ਜਾਏਗਾ।
ਸੋ ਜਿਹੜਾ ਵਿਅਕਤੀ ਕੋਈ ਇੱਥੇ ਸਟਰਗਲ ਕਰ ਰਿਹਾ ਬਹੁਤ ਹੀ ਜ਼ਿਆਦਾ ਤੇ ਆਪਾਂ ਉਹਨੂੰ ਵਰਕ ਪਰਮਿਟ ਤੱਕ ਰੱਖਦੇ ਹਾਂ, ਸੋ ਇਹ ਵੀ ਨਹੀਂ ਕਿ ਵਰਕ ਪਰਮਿਟ ਵਾਲੇ ਸਾਰੇ ਸਟਰਗਲ ਕਰ ਰਹੇ ਨੇ, ਬਹੁਤ ਸਾਰੇ ਹੋਣਗੇ ਜਿਹੜੇ ਥਰਾਈਵ ਕਰ ਰਹੇ ਨੇ,
ਬਿਲਕੁਲ
ਐਂਡ ਵੀ ਵਿਸ਼ ਕਿ ਹੋਰ ਜ਼ਿਆਦਾ ਲੋਕ ਥਰਾਈਵ ਕਰਨ। ਜਿਹੜਾ ਕੋਈ ਵਿਅਕਤੀ ਸਟਰਗਲ ਕਰ ਰਿਹਾ ਜਿਹਨੂੰ ਉੱਥੇ ਲੱਗ ਰਿਹਾ ਵੀ ਦਿੱਕਤ ਆ, ਕੈਨੇਡੀਅਨ ਸਰਕਾਰ ਕਿੰਨੇ ਕੁ ਪੈਸੇ ਦੇ ਦੇਵੇ ਕਿ ਉਹ ਬੰਦਾ ਤੁਹਾਨੂੰ ਲੱਗਦਾ ਵੀ ਖੁਸ਼ੀ ਖੁਸ਼ੀ ਵਾਪਸ ਚਲ ਜਾਏਗਾ।
ਕਿਉਂਕਿ ਜਿਹੜੀ ਇਹ ਪਾਲਿਸੀ ਆ ਜਿਹੜੀ ਤੁਸੀਂ ਗੱਲ ਕੀਤੀ ਨਾ ਕਿ ਆ ਜਿਹੜੀ ਸਮੱਸਿਆ ਐਂਟੀ ਇਮੀਗ੍ਰੈਂਟ ਸੈਂਟੀਮੈਂਟ ਆ, ਇਹ ਵਾਸੂ ਜੀ ਚਲੋ ਆ ਸਵੀਡਨ ਦੇ ਵਿੱਚੋਂ ਆਹ ਐਗਜ਼ਾਮਪਲ ਆ, ਜਰਮਨੀ ਦੇ ਵਿੱਚ ਵੀ ਜਿਹੜੀ ਉਹਨਾਂ ਦੀ ਇੱਕ ਆਲਟਰਨੇਟਿਵ ਫਾਰ ਜਰਮਨੀ ਪਾਰਟੀ ਆ, ਰਾਈਟ ਵਿੰਗ ਪਾਰਟੀ ਆ, ਉਹ ਵੀ ਹੁਣ ਉੱਥੋਂ ਦੀਆਂ ਸਟੇਟ ਇਲੈਕਸ਼ਨ ਦੇ ਵਿੱਚ ਕਈ ਥਾਵਾਂ 'ਤੇ ਉਹਨੇ ਕਾਫੀ ਜ਼ਿਆਦਾ ਸੀਟਾਂ ਜਿੱਤ ਲਈਆਂ। ਇੱਕ ਸਟੇਟ ਦੇ ਵਿੱਚ ਤਾਂ ਰੀਸੈਂਟਲੀ ਉੱਥੇ ਇਲੈਕਸ਼ਨ ਹੋ ਕੇ ਹਟੇ ਨੇ, ਉੱਥੋਂ ਦੀਆਂ ਜਿਹੜੀਆਂ ਬਾਕੀ ਦੀਆਂ ਧਿਰਾਂ ਸੀਗੀਆਂ ਉਹਨਾਂ ਨੇ ਆਪਸ 'ਚ ਅਲਾਇੰਸ ਬਣਾਇਆ ਵੀ ਜਿਹੜੀ ਇਹ ਐਂਟੀ ਇਮੀਗ੍ਰੈਂਟ ਜਾਂ ਜਿਹੜੀ ਰਾਈਟ ਵਿੰਗ ਪਾਰਟੀ ਆ ਇਹ ਸੱਤਾ 'ਚ ਨਾ ਆ ਜਾਵੇ, ਉਹਨਾਂ ਨੂੰ ਬਾਹਰ ਰੱਖਣ ਲਈ ਜਿਹੜੀ ਬਾਕੀ ਦੀਆਂ ਪਾਰਟੀਆਂ ਇਕੱਠੀਆਂ ਹੋਈਆਂ। ਸੋ ਇਹ ਚੀਜ਼ਾਂ ਵੀ ਹੁਣ ਯੂਰੋਪੀਅਨ ਯੂਨੀਅਨ ਦੀ ਜਿਹੜੀ ਪਾਰਲੀਮੈਂਟ ਸੀ ਉਹਦੇ ਵਿੱਚ ਵੀ ਇਸੇ ਤਰ੍ਹਾਂ ਦੀਆਂ ਚੀਜ਼ਾਂ ਆਪਾਂ ਵੇਖੀਆਂ ਜਿਹੜੀਆਂ ਯੂਰੋਪੀਅਨ ਯੂਨੀਅਨ ਦੇ ਪਾਰਲੀਮੈਂਟ ਦੇ ਇਲੈਕਸ਼ਨ ਹੋਏ ਨੇ। ਸੋ ਇਹ ਜਿਹੜਾ ਸੈਂਟੀਮੈਂਟ ਆ ਵੱਧ ਰਿਹਾ ਇਹਦੇ ਪਿੱਛੇ ਇੱਕ ਮੇਜਰ ਡਰਾਈਵਿੰਗ ਫੋਰਸ ਮਾਈਗ੍ਰੇਸ਼ਨ ਆ, ਲਾਈਕ ਯੂ ਮੈਂਸ਼ਨਡ। ਸੋ ਯਾ ਆਈ ਥਿੰਕ ਇਟਸ ਅ ਵੈਰੀ ਰੈਲੇਵੈਂਟ ਐਂਡ ਪਰਟੀਨੈਂਟ ਕੁਐਸਚਨ ਕਿ ਕੈਨੇਡਾ ਦੀ ਸਰਕਾਰ ਕਿੰਨੇ ਪੈਸੇ ਔਫਰ ਕਰੇ ਕਿ ਜਿਹੜਾ ਕੋਈ ਵਿਅਕਤੀ ਇਸ ਵੇਲੇ ਜਿਹਨੂੰ ਲੱਗਦਾ ਕਿ ਮੈਂ ਸਟਰਗਲ ਕਰ ਰਿਹਾ ਵੀ ਠੀਕ ਆ ਭਾਈ ਮੈਂ ਛੱਡ ਕੇ ਚੱਲ ਜਾਂਦਾ ਆਪਣੇ ਮੁਲਕ ਵਾਪਸ।
ਮੈਸੇਜ ਆ ਗਿਆ ਸਾਡੇ ਕਹਿਣ ਤੋਂ ਪਹਿਲਾਂ ਹੀ
ਜੀ,
ਕਹਿੰਦੇ ਕੈਨੇਡਾ ਸ਼ੁਡ ਆਲਸੋ ਸਟਾਰਟ ਸਿਮਿਲਰ ਪਾਲਿਸੀ ਐਜ਼ ਸਵੀਡਨ, ਆਈ ਐਮ ਹੈਪੀ ਵਿਦ ਹਾਫ ਅ ਮਿਲੀਅਨ।
ਇਹ ਤਾਂ
ਇੱਕ ਮੈਸੇਜ ਆਇਆ ਕਹਿੰਦੇ 200,000 ਚ ਵੀ ਚੱਲ ਜਾਵਾਂਗੇ। ਸੋ ਕਾਫੀ ਮੈਸੇਜ ਆ ਰਹੇ ਨੇ
$20,000 ਤੇ ਕੀਤੀ ਹੈ ਨਾ ਜਿਹੜੀ ਜਿਹੜੇ ਤੁਹਾਨੂੰ ਪੈਸੇ ਜਮ੍ਹਾਂ ਕਰਾਉਣੇ ਪੈਂਦੇ ਨੇ।
ਇਹ ਇਹਨਾਂ ਦਾ ਇੱਕ ਬੜਾ ਕਟਾਕਸ਼ ਹੈ ਵੀ ਜਿਹੜੇ ਪੈਸੇ ਸਾਡੇ ਕੋਲ ਲਏ ਸੀ ਸੁਪਨਾ ਦਿਖਾ ਕੇ ਉਹੀ ਮੋੜ ਦਿਓ, ਵਾਪਸ ਚੱਲ ਜਾਵਾਂਗੇ,
ਵਾਪਸ ਚਲੇ ਜਾਵਾਂਗੇ।
ਸੋ ਆਹ ਦੇਖੋ ਕਹਿੰਦੇ LMIA ਮਤਲਬ $50 ਪਲੱਸ ਕਹਿੰਦੇ ਐਕਸਟਰਾ ਇਨਸੈਂਟਿਵ ਥੋੜਾ ਦਿਓ, ਸੋ ਕਹਿੰਦੇ ਆਪਾਂ ਵਾਪਸ ਚੱਲ ਜਾਵਾਂਗੇ, ਜਿਹੜੇ ਪੈਸੇ ਸਾਡੇ ਕੋਲ ਲਏ ਨੇ ਉਹੀ ਮੋੜ ਦਿਓ। ਸੋ ਇਹ ਕਿਹਾ ਜਾ ਰਿਹਾ, ਬਹੁਤ ਸਾਰੇ ਮੈਸੇਜਸ ਆ ਰਹੇ ਨੇ
ਜੀ। ਵਾਸੂ ਜੀ ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ, ਥੈਂਕ ਯੂ
ਵਿਜੇ ਜੀ, ਹੈਵ ਅ ਨਾਈਸ ਵੀਕਐਂਡ।
ਯੂ ਹੈਵ ਅ ਵੈਰੀ ਨਾਈਸ ਵੀਕਐਂਡ ਐਸ ਵੈਲ, ਸੋਮਵਾਰ ਨੂੰ ਮਿਲਦੇ ਹਾਂ
ਜੀ।